ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾ, ਸਾਧ ਸੰਗ ਹਰ ਹਰ ਨਾਮ ਚਿਤਾਰਾ, ਸਹਿਜ ਆਨੰਦ ਹੋਵੇ ਦਿਨ ਰਾਤੀ, ਅੰਕੁਰ ਭਲੋ ਹਮਾਰਾ। ਸਾਧ ਸੰਗ ਹਰ ਹਰ ਨਾਮ ਚਿਤਾਰਾ, ਸਹਿਜ ਆਨੰਦ ਹੋਵੇ ਦਿਨ ਰਾਤੀ, ਅੰਕੁਰ ਭਲੋ ਹਮਾਰਾ। ਰਹਾਉ ਗੁਰਪੂਰਾ ਭੇਟਿਓ ਬੜ ਭਾਗੀ, ਜਾ ਕੋ ਅੰਤ ਨਾ ਪਾਰਾ ਵਾਰਾ, ਕਰ ਗਹਿ ਕਾਡ ਲਿਓ ਜਨ ਆਪਣਾ, ਬਿਖ ਸਾਗਰ ਸੰਸਾਰਾ। ਜਨਮ ਮਰਨ ਕਾਟੇ ਗੁਰ ਬਚਨੀ, ਬਹੁੜ ਨਾ ਸੰਕਟ ਦੁਆਰਾ। ਨਾਨਕ ਸਰਨ ਗਹੇ ਸੁਆਮੀ ਕੇ, ਪੁਨਹ ਪੁਨਹ ਨਮਸਕਾਰਾ। ਜਨਮ ਮਰਨ ਕਾਟੇ ਗੁਰ ਬਚਨੀ, ਬਹੁੜ ਨਾ ਸੰਕਟ ਦੁਆਰਾ। ਨਾਨਕ ਸਰਨ ਗਹੇ ਸੁਆਮੀ ਕੇ, ਪੁਨਹ ਪੁਨਹ ਨਮਸਕਾਰਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆਂ ਦੇ ਮਾਲਕ ਸ਼ਬਦ ਗੁਰੂ ਹਾਜ਼ਰ ਨਾਜ਼ਰ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਬੜੇ ਹੀ ਪਿਆਰ ਸਤਿਕਾਰ ਸਹਿਤ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਅਤੇ PTC ਚੈਨਲ ਦੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਬੜੇ ਹੀ ਪਿਆਰ ਸਤਿਕਾਰ ਨਾਲ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ ਗੁਰਬਾਣੀ ਸਰਵਣ ਕਰ ਰਹੇ ਗੁਰੂ ਪਿਆਰਿਓ, ਆਓ ਬੜੇ ਵੱਡੇ ਭਾਗ ਨੇ ਜੋ ਕਿ ਮਨੁੱਖਤਾ ਦੇ ਕੇਂਦਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ ਅੰਮ੍ਰਿਤ ਵੇਲੇ ਦੇ ਆਏ ਹੋਏ ਮੁੱਖ ਵਾਕ ਦੀ ਕਥਾ ਸਰਵਣ ਕਰਨ ਵਾਸਤੇ ਆਪਾਂ ਸਾਰੇ ਜੁੜ ਕੇ ਬੈਠੇ ਹਾਂ। ਰਸਨਾ ਨੂੰ ਕਰੋ ਪਵਿੱਤਰ, ਬੜੇ ਹੀ ਪਿਆਰ ਸਤਿਕਾਰ ਸਹਿਤ ਗੁਰੂ ਦਾ ਓਟ ਆਸਰਾ ਲਈਏ ਔਰ ਜੋ ਅੱਜ ਦਾ ਪਾਵਨ ਪਵਿੱਤਰ ਹੁਕਮਨਾਮਾ ਹੈ ਇਸ ਹੁਕਮਨਾਮੇ ਦੀ ਵਿਚਾਰ ਸਰਵਣ ਕਰਨ ਦਾ ਯਤਨ ਕਰੀਏ। ਇੱਕ ਮਨ ਇੱਕ ਚਿੱਤ ਹੋ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾ।
ਟੋਡੀ ਰਾਗ ਦੇ ਅੰਦਰ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬੋਹਿਤ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 717 ਤੇ ਜੋ ਅੱਜ ਦਾ ਪਵਿੱਤਰ ਸ਼ਬਦ ਹੁਕਮ ਰੂਪ ਦੇ ਵਿੱਚ ਸਾਨੂੰ ਬਖਸ਼ਿਸ਼ ਕਰ ਰਹੇ ਨੇ। ਇਹ ਟੋਡੀ ਰਾਗ ਅੰਦਰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਤਿਨਾਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ।
ਸਾਧ ਸੰਗ ਹਰ ਹਰ ਨਾਮ ਚਿਤਾਰਾ।
ਸਾਹਿਬ ਜੀ ਨੇ ਇਸ ਪਾਵਨ ਹੁਕਮਨਾਮੇ ਦੀ ਪਹਿਲੀ ਪੰਕਤੀ ਅੰਦਰ ਬੜੇ ਪਿਆਰ ਸਤਿਕਾਰ ਸਹਿਤ ਸਾਨੂੰ ਮਨੁੱਖਾਂ ਜੀਵਾਂ ਨੂੰ ਸਮਝਾਉਂਦਿਆਂ ਕਿਹਾ ਸਾਧ ਸੰਗ ਹਰ ਹਰ ਨਾਮ ਚਿਤਾਰਾ। ਗੁਰਬਾਣੀ ਦੇ ਅੰਦਰ ਸਾਧ ਸੰਗ ਸ਼ਬਦ ਸਤ ਸੰਗਤ ਵਾਸਤੇ ਵੀ ਵਰਤਿਆ ਗਿਆ ਹੈ, ਗੁਰਮੁਖਾਂ ਦੀ ਸੰਗਤ ਵਾਸਤੇ ਵੀ ਵਰਤਿਆ ਗਿਆ ਹੈ। ਤੇ ਖਾਲਸਾ ਜੀ ਸਾਧ ਸੰਗ ਸ਼ਬਦ ਗੁਰੂ ਦੀ ਸੰਗਤ ਵਾਸਤੇ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਣੀ ਦੇ ਅੰਦਰ ਵਰਤਿਆ ਹੈ। ਹਜ਼ੂਰ ਅੱਜ ਦੇ ਪਵਿੱਤਰ ਸ਼ਬਦ ਵਿੱਚ ਕਹਿੰਦੇ ਨੇ ਕਿ ਜਦੋਂ ਅਸੀਂ ਕਲਯੁਗੀ ਜੀਵ ਗੁਰੂ ਦੀ ਸੰਗਤ ਵਿੱਚ ਆ ਕੇ ਬੈਠ ਕੇ ਤੇ ਇੱਥੇ ਆ ਕੇ ਸਾਨੂੰ ਗੁਰਮੁਖਾਂ ਦੀ ਸੰਗਤ ਹੀ ਨਸੀਬ ਹੁੰਦੀ ਹੈ। ਸੰਗਤ ਵਿੱਚ ਆ ਕੇ ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਮ ਨੂੰ ਚਿਤਾਰਦੇ ਹਾਂ, ਗੁਰੂ ਦੀ ਸੰਗਤ ਦੀ ਬੜੀ ਮਹਾਨਤਾ ਹੈ। ਔਰ ਸਾਧ ਸੰਗਤ, ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਸੁਖਮਨੀ ਸਾਹਿਬ ਦੇ ਅੰਦਰ ਗੁਰੂ ਦੀ ਸੰਗਤ, ਗੁਰਮੁਖਾਂ ਦੀ ਸੰਗਤ ਕਰਨ ਦਾ ਕਿੱਡਾ ਵੱਡਾ ਲਾਭ ਦੱਸਿਆ ਹੈ। ਜਦੋਂ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਸਾਧ ਕੈ ਸੰਗ ਮੁਖ ਉਜਲ ਹੋਤ, ਕਿ ਜਿਹੜਾ ਗੁਰੂ ਦਾ ਸੰਗ ਹੈ ਨਾ, ਗੁਰਮੁਖਾਂ ਦੀ ਸੰਗਤ ਹੈ ਜਿਹੜੀ, ਇਹਦੇ ਵਿੱਚ ਆ ਕੇ ਮਨੁੱਖ ਦੀ ਜਨਮਾਂ ਜਨਮਾਂਤਰਾਂ ਦੀ ਜਿਹੜੀ ਮੈਲ ਹੈ ਉਹ ਧੁੱਪ ਜਾਂਦੀ ਹੈ ਤੇ ਉਹਦੇ ਮੁੱਖ ਉੱਜਲ ਹੋ ਜਾਂਦੇ ਨੇ। ਮੁੱਖ ਉੱਜਲ ਹੋਣ ਦਾ ਭਾਵ ਇਹ ਹੈ ਕਿ ਗੁਰੂ ਦੀ ਸੰਗਤ ਵਿੱਚ ਆ ਕੇ ਜਿਹੜੀ ਇੱਜ਼ਤ ਤੇ ਮਾਨ ਸਨਮਾਨ ਮਿਲਦਾ ਹੈ ਉਹ ਸਾਨੂੰ ਕਿਸੇ ਹੋਰ ਸੰਗਤ ਦੇ ਵਿੱਚੋਂ ਨਹੀਂ ਮਿਲ ਸਕਦਾ। ਅੱਜ ਜਦੋਂ ਅਸੀਂ ਨਿਗਾਹ ਮਾਰ ਕੇ ਦੇਖਦੇ ਹਾਂ ਆਪਣੇ ਆਲੇ ਦੁਆਲੇ, ਤੇ ਇਹ ਵੀ ਵੇਖਿਆ ਜਾਂਦਾ ਹੈ ਵੀ ਜਿੱਥੇ ਗੁਰਬਾਣੀ ਦੇ ਅੰਦਰ ਪੂਰੇ ਗੁਰੂ ਦੀ ਗੱਲ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਨੇ, ਉੱਥੇ ਕਈ ਐਸੇ ਕੱਚੇ ਪਿੱਲੇ ਗੁਰੂ ਵੀ ਹਨ ਜਿਨ੍ਹਾਂ ਨੇ ਦਾਅਵਾ ਕੀਤਾ ਵੀ ਸਾਡੇ ਕੋਲ ਤੇ ਬ੍ਰਹਮ ਗਿਆਨ ਦਾ ਕੇਂਦਰ ਹੈ ਜੀ, ਜਿਹੜਾ ਸਾਡੇ ਕੋਲ ਆਵੇਗਾ ਉਹਨੂੰ ਅਸੀਂ ਤਾਰ ਦਿਆਂਗੇ। ਪਰ ਯਾਦ ਰੱਖਣਾ ਖਾਲਸਾ ਜੀ, ਗੁਰੂ ਇਹੋ ਜਿਹਾ ਮਹਾਨ ਸਾਡਾ ਸਤਿਗੁਰੂ ਹੈ, ਸ਼ਬਦ ਗੁਰੂ, ਇਸ ਗੁਰੂ ਦੇ ਕੋਲ ਕੋਈ ਅੱਧੀ ਰਾਤ ਵੀ ਚੱਲ ਕੇ ਆਵੇ, ਚਾਹੇ ਕੋਈ ਔਰਤ ਹੈ ਤੇ ਚਾਹੇ ਕੋਈ ਸਿੱਖ ਮਰਦ ਹੈ, ਦੁਨੀਆਂ ਦੇ ਉੱਤੇ ਕੋਈ ਬੰਦਾ ਸ਼ੱਕ ਨਹੀਂ ਕਰ ਸਕਦਾ ਕਿਉਂਕਿ ਅਸੀਂ ਆਪਣੇ ਸ਼ਬਦ ਗੁਰੂ ਦੇ ਕੋਲ ਆ ਰਹੇ ਹਾਂ, ਬਾਣੀ ਨੂੰ ਪੜ੍ਹ ਰਹੇ ਹਾਂ। ਔਰ ਯਾਦ ਰੱਖਣਾ, ਜੇਕਰ ਕੋਈ ਮਨੁੱਖ ਅੱਧੀ ਰਾਤ ਜਾਂ ਕਿਸੇ ਵੀ ਸਮੇਂ ਤੇ ਕਿਸੇ ਦੇਹਧਾਰੀ ਗੁਰੂ ਦੇ ਕੋਲ ਜਾਂਦਾ ਹੈ ਨਾ, ਤੇ ਦੁਨੀਆਂ ਕਿਤੇ ਨਾ ਕਿਤੇ ਸ਼ੱਕ ਜ਼ਰੂਰ ਕਰਦੀ ਹੈ, ਲੋਕ ਉਂਗਲਾਂ ਚੁੱਕਦੇ ਨੇ ਤੇ ਚੁੱਕਣੀਆਂ ਸੁਭਾਵਿਕ ਨੇ। ਪਰ ਗੁਰੂ, ਸ਼ਬਦ ਗੁਰੂ ਇੱਕ ਇਹੋ ਜਿਹਾ ਸਾਡਾ ਸਿਧਾਂਤ ਹੈ ਜਿਸ ਗੁਰੂ ਦੀ ਸੰਗਤ ਵਿੱਚ ਆ ਕੇ ਜਦੋਂ ਮਹਾਰਾਜ ਹਜ਼ੂਰ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਕਿ ਅਸੀਂ ਪਰਮੇਸ਼ਰ ਦੇ ਨਾਮ ਨੂੰ ਚਿਤਾਰਾਂਗੇ ਤੇ ਉਹ ਗੁਰੂ ਸਾਡੀ ਜਨਮਾਂ ਜਨਮਾਂਤਰਾਂ ਦੀ ਫਾਹੀ ਕੱਟ ਦੇਵੇਗਾ ਤੇ ਮੁੱਖ ਉੱਜਲ ਹੋ ਜਾਂਦੇ ਨੇ ਤੇ ਮਾਣ ਸਨਮਾਨ ਮਿਲਦਾ ਗੁਰੂ, ਪੂਰੇ ਗੁਰੂ ਦੀ ਸੰਗਤ ਵਿੱਚ ਆ ਕੇ ਤੇ ਇੱਜ਼ਤ ਮਿਲਦੀ ਹੈ। ਸਾਧ ਕੈ ਸੰਗ ਮੁੱਖ ਉੱਜਲ ਹੋਤ, ਸਾਧ ਸੰਗ ਮਲ ਸਗਲੀ ਖੋਤ, ਕਿਉਂਕਿ ਪਹਿਲਾ ਸ਼ਬਦ ਹੀ ਹੁਕਮਨਾਮੇ ਦਾ ਸਾਧ ਸੰਗ ਹੈ। ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਵਿਕਾਰਾਂ ਦੀ ਜਿਹੜੀ ਮੈਲ ਅਸੀਂ ਚੁੱਕੀ ਫਿਰਦੇ ਹਾਂ ਨਾ ਸੰਸਾਰ ਦੇ ਅੰਦਰ, ਗੁਰੂ ਨਾਨਕ ਸਾਹਿਬ ਕਹਿੰਦੇ ਜਦੋਂ ਮੈਂ ਨਿਗਾਹ ਮਾਰ ਕੇ ਦੇਖਦਾ ਤੇ ਲੋਕ ਅਵਗਣਾਂ ਦੇ ਭਰੇ ਨਜ਼ਰ ਆਉਂਦੇ ਨੇ, ਕਿਸੇ 'ਚ ਕਾਮ ਹੈ, ਕੋਈ ਕ੍ਰੋਧ ਨਾਲ ਓਤ ਪੋਤ ਹੈ, ਕਿਸੇ 'ਚ ਲੋਭ ਹੈ, ਕੋਈ ਮੋਹ ਦੇ ਵਿੱਚ ਜਕੜਿਆ ਹੋਇਆ ਤੇ ਕੋਈ ਹੰਕਾਰ ਸਿਰ 'ਤੇ ਚੱਕੀ ਫਿਰਦਾ ਹੈ। ਹਜ਼ੂਰ ਦੇ ਬੜੇ ਪਿਆਰੇ ਬੋਲ ਨੇ, ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਲੋਕ ਅਵਗਣਾ ਕੀ ਬੰਨੈ ਗੰਠੜੀ, ਗੁਣ ਨਾ ਵਿਹਾਜੈ ਕੋਏ। ਕਹਿੰਦੇ ਗੁਣਾਂ ਦਾ ਗਾਹਕ ਕੋਈ ਘੱਟ ਹੀ ਮਿਲਦਾ ਹੈ, ਗੁਣ ਕਾ ਗਾਹਕ ਨਾਨਕਾ ਵਿਰਲਾ ਕੋਈ ਹੋਏ। ਗੁਣਾਂ ਦਾ ਗਾਹਕ ਕੋਈ ਵਿਰਲਾ ਹੈ, ਜਿਹੜਾ ਗੁਣਾਂ ਦਾ ਗਾਹਕ ਹੈ ਉਹ ਸਾਧ ਸੰਗ ਵਿੱਚ ਆ ਕੇ ਬੈਠੂਗਾ, ਜਿਹੜਾ ਗੁਣਾਂ ਦਾ ਗਾਹਕ ਹੈ ਉਹ ਗੁਰੂ ਪੂਰੇ ਦੀ ਸੰਗਤ ਕਰੇਗਾ ਤੇ ਪੂਰੇ ਗੁਰੂ ਦੀ ਸੰਗਤ ਮਨੁੱਖ ਨੂੰ ਬੜਾ ਹੀ ਮਾਣ ਸਤਿਕਾਰ ਸੰਸਾਰ ਤੇ ਦਵਾਉਂਦੀ ਹੈ। ਹਜ਼ੂਰ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਸਾਧ ਕੈ ਸੰਗ ਮੁਖ ਉਜਲ ਹੋਤ, ਸਾਧ ਸੰਗ ਮਲ ਸਗਲੀ ਖੋਤ, ਸਾਧ ਕੈ ਸੰਗ ਮਿਟੈ ਅਭਿਮਾਨ। ਕਈ ਵਾਰ ਬੰਦਾ ਹੰਕਾਰ ਕਰ ਲੈਂਦਾ ਹੈ, ਹੰਕਾਰ ਗਿਆਨ ਦਾ ਵੀ ਹੋ ਸਕਦਾ ਹੈ, ਹੰਕਾਰ ਪਦਵੀ ਦਾ ਵੀ ਹੋ ਸਕਦਾ ਹੈ। ਖਾਲਸਾ ਜੀ ਯਾਦ ਰੱਖਣਾ, ਜਿੱਦਣ ਸਾਧ ਸੰਗ ਭਾਵ ਕੇ ਗੁਰੂ ਦਾ ਸੰਗ ਮਿਲ ਗਿਆ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਤੇਰਾ ਹੰਕਾਰ ਵੀ ਪਲ ਵਿੱਚ ਖਤਮ ਹੋ ਜਾਵੇਗਾ, ਤੂੰ ਇੱਕ ਆਮ ਸਿੱਖ ਦੀ ਤਰ੍ਹਾਂ, ਇੱਕ ਆਮ ਇਨਸਾਨ ਦੀ ਤਰ੍ਹਾਂ ਗੁਰੂ ਦੇ ਕੋਲ ਆ ਕੇ ਬੈਠੇਗਾ, ਸੰਸਾਰ ਵਿੱਚ ਵਿਚਰੇਗਾ ਤੇ ਲੋਕ ਭਲਾ ਕਹਿਣਗੇ। ਸਾਧ ਕੈ ਸੰਗ ਮਿਟੈ ਅਭਿਮਾਨ, ਸਾਧ ਕੈ ਸੰਗ ਪ੍ਰਗਟੈ ਸੋ ਗਿਆਨ। ਕਹਿੰਦੇ ਗਿਆਨ ਵੀ ਸਾਧ ਸੰਗ ਤੋਂ ਬਿਨਾਂ, ਗੁਰੂ ਦੇ ਸੰਗ ਤੋਂ ਬਿਨਾਂ ਨਹੀਂ ਮਿਲ ਸਕਦਾ। ਸਾਧ ਸੰਗਤ ਜੀ, ਸੰਸਾਰ ਦੇ ਉੱਤੇ ਆਪਾਂ ਦੇਖਦੇ ਹਾਂ ਦੋ ਤਰ੍ਹਾਂ ਦੇ ਗਿਆਨ ਨੇ, ਇੱਕ ਦੁਨਿਆਵੀ ਗਿਆਨ ਹੈ ਤੇ ਇੱਕ ਧਰਮ ਦਾ ਧਾਰਮਿਕ ਗਿਆਨ ਹੈ। ਦੁਨਿਆਵੀ ਗਿਆਨ ਵੀ ਹੋਣਾ ਬੜਾ ਜ਼ਰੂਰੀ ਹੈ, ਦੁਨਿਆਵੀ ਐਜੂਕੇਸ਼ਨ ਤੋਂ ਬਿਨਾਂ ਬੰਦਾ संसार दे उत्ते साध संगत कुछ भी नहीं है, पर जेकर दुनियावी विद्या दे नाल नाल धर्म दी विद्या होए ना, ते ओ दुनियावी विद्या ग्रहण करके बंदा किसे ओ चौदे ते जाके बैठ गया, मान लो कोई अफसर बन गया है, कोई किसी भी महकमे विच ओ चौदे ते बैठा है, इथों तक कोई वजीर बन गया है, कोई बहुत वड्डे पद्धर ते किसी नूं सियासी अहुदा मिल गया है, पर याद रखना जिहदे को धर्म का ज्ञान होगा ना, वह बंदा कदे अपने अहुदे की दुरवरतों नहीं करेगा। वह चाहेगा कि मेरे को जिहड़ा ज्ञान है, गुरु की बख्शी हुई मत है, मैं उहदे अनुसार संसार ते कार्ज करां। पर यह होगा तो जे दुनियावी विद्या के नाल नाल धर्म का ज्ञान होगा, गुरु का ज्ञान होगा। तो साहब गुरु अर्जन साहब महाराज कहिंदे ने यह ज्ञान भी गुरु नाल जुड़ के ही प्राप्त हुंदा है। साध कै संग प्रगटै सो ज्ञान, फिर महाराज ने कहा साध कै संग बुझै प्रभ नेरा। नेरे का अर्थ है बहुत नेड़े। जदों गुरु को आके बैठांगे ना, तो फिर शक, फिर तर्क, यह सारा कुछ खत्म हो जाएगा। फिर ऐं लगेगा कि नहीं, परमात्मा साढ़े बहुत नेड़े है। तो फिर मनुख कोई मंदा कर्म भी करेगा ना, तो उन्हूं यह ज्ञान होगा भी रब संसार से सब कुछ देख रहा है। तर्क करने वाला बंदा आम करके सवाल करता रब किन्ने वेख्या है, पर बाणी कहती है हजूर गुरु अर्जन साहब महाराज कहते ने जिदन साध का संघ मिल गया, जिदन साध संगत विच जुड़ना सानू आ गया, तो ऐं लगेगा भी वाहगुरु अकाल पुरख नेड़े है। वह साढ़े सारे कर्मां का हिसाब वेख रहा है, साढ़े किते चंगे कर्मां का, साढ़े किते मंदे कर्मां का, यह रब सब कुछ देख रहा है। हजूर कहिंदे रब नूं नेड़े महसूस करना है, तो तावी साध संग बुझै प्रभ नेरा। और हजूर सच्चे पातशाह कहिंदे उस गुरु पातशाह नाल जुड़ना पवेगा। साध संग सब होत नबेरा, साध कै संग पाए नाम रतन, साध कै संग एक ऊपर जतन, साध की महिमा बरने कौन परानी, नानक साध की शोभा प्रभ माहे समानी। गुरु की बड़ी सिफत की महाराज सच्चे पातशाह ने, और इथों तक भी जेड़े गुरु के प्यारे ने, जेड़े गुरमुख ने, उन्हां दी भी तुलना उस परमेश्वर वाहिगुरु काल पुरख विच अभेद होने की गल करदे आ महाराज ने कहा है कि उन्हां दी शोभा संसार से प्रफुल्लित हो जाती है। किन्हां दी? जेड़े साध संग विच आ के, गुरु की संगत विच आ के नाम नूं चितारदे हन।
सहज आनंद होवै दिन राती, अंकुर भलो हमारा।
ते वाहिगुरु दे नाम नूं चितारन दे नाल, साध संग भाव के गुरु दा संग करन दे नाल की होवेगा? महाराज सच्चे पातशाह कहिंदे ने कि सहज आनंद होवै दिन राती। साध संगत सहज आनंद की है? एक ऐसी आत्मिक अडोलता दा नाम है गुरबाणी दे मुताबक, क्योंकि बड़ियां अवस्थावां दा जिक्र बाणी च आया है। जिवें महाराज ने तुरी अवस्था दा जिक्र कीता, चौथे पद का जिक्र किया महाराज ने, दसम द्वार का जिक्र किया, सहज अवस्था का जिक्र किया। यह वो अवस्था है जिथे जाके मनुख दुनियावी फुरनिया तो बहुत उपर उठ पैंदा है। और इस अवस्था का जिक्र करदिया नौवें पातशाह गुरु तेग बहादुर साहब ने बड़े प्यारे बचन कहे ने। जदों आप पढ़ते हाँ हजूर कहिंदे जो नर दुख मैं दुख नहीं माने, सुख सनेहर भय नहीं जाके कंचन माटी माने। भाव के जेड़ा बंदा दुख दे विच बहुता दुखी नहीं हुंदा, ते जे घर दे विच रब जी ने कोई खुशी दिती, ते उन्हां खुशियां विच इन्ना झूमदा नहीं भी उन्हां खुशियां च उहनूं गुरु की मर्यादा ही भुल गई, गुरु का सिद्धांत ही भुल गया। आपां आम करके अक्सर संसार दे विच इह देखदे आं कि जे ते थोड़े जे दुख आए ना, बंदा दुखां नूं वेख के घबरा जांदा है, कोई भटकना शुरू करता है, इधर उधर सज्जे खब्बे जाते ने लोग। और साध संगत जिहदी पूरी बिरती गुरु नाल जुड़ी हुंदी है ना, जिहड़ा मनुख जिहदा विश्वास जिहदा अकीदा गुरु ते जुड़िया है, वह वड्डी तो वड्डी मुश्किल दे विच भी अपने गुरु का साथ ही लैंदा है, अपने गुरु अगे ही बेनती करता, गुरु अगे ही अरजोई करता है। तो जे किते घर विच खुशी है तो भी वह खुशी दे विच गुरु नूं नहीं भुलदा, गुरु का ही शुकराना करता है। साड़ी सिख रहत मर्यादा है, उहदे विच बड़े प्यारे बोल ने कि सिख जदों भी कोई कार्ज शुरू करता है ना, सब तो पहला कड़ा प्रसाद की दे करावे और गुरु ग्रंथ साहिब पातशाह दे अगे जाके अरदास बेनती करे। कार्ज कोई भी होवे, चाहे बच्चे बच्ची का विआह है, ਚਾਹੇ ਕਿਸੇ ਨੇ ਕੋਈ ਘਰ ਮਕਾਨ ਦੀ ਨੀਂਹ ਰੱਖਣੀ ਹੈ ਜਾਂ ਕੋਈ ਵੀ ਤੁਸੀਂ ਕੋਈ ਨੇਕ ਕਾਰਜ ਸ਼ੁਰੂ ਕਰਨਾ ਹੈ ਨਾ, ਆਸਰਾ ਉਸ ਅਕਾਲ ਪੁਰਖ ਦਾ ਹੀ ਲੈਣਾ ਹੈ। ਸਾਧ ਸੰਗਤ ਜਿਹਦੇ ਕੋਲ ਇਹ ਗੁਣ ਨਹੀਂ, ਜਿਹਦੇ ਕੋਲ ਸਹਿਜ ਆਨੰਦ ਦੀ ਅਵਸਥਾ ਨਹੀਂ, ਉਹ ਬੰਦੇ ਫਿਰ ਦੁੱਖ ਵਿੱਚ ਹੋਰ ਜ਼ਿਆਦਾ ਦੁਖੀ ਹੋਈ ਜਾਂਦੇ ਨੇ ਕਿਉਂਕਿ ਉਹਨਾਂ ਕੋਲ ਆਸਰਾ ਨਹੀਂ ਹੁੰਦਾ। ਪਰ ਆਸਰਾ ਤੇ ਨਾਮ ਦਾ ਹੀ ਹੈ ਨਾ, ਬਾਣੀ ਦੇ ਬੜੇ ਪਿਆਰੇ ਬੋਲ ਨੇ, ਹਜ਼ੂਰ ਕਹਿੰਦੇ ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਓ, ਚਿੱਤ ਆਵੇ ਉਸ ਪਾਰ ਬ੍ਰਹਮ ਲੱਗੈ ਨਾ ਤਤੀ ਵਾਓ। ਕਹਿੰਦੇ ਜਿਹੜਾ ਸਾਰੇ ਆਸਰੇ ਜਦੋਂ ਸਾਥ ਛੱਡ ਦੇਣ ਤੇ ਜਿਹੜਾ ਅਕਾਲ ਪੁਰਖ ਵਾਹਿਗੁਰੂ ਦਾ ਆਸਰਾ ਲਵੇ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨੂੰ ਤੱਤੀ ਵਾਹ ਵੀ ਸੰਸਾਰ ਦੇ ਵਿੱਚ ਨਹੀਂ ਲੱਗਦੀ। ਔਰ ਸਾਧ ਸੰਗਤ ਜੀ, ਇਹ ਸਹਿਜ ਆਨੰਦ ਦੀ ਜਿਹੜੀ ਅਵਸਥਾ ਹੈ ਇਹਨੂੰ ਪ੍ਰਾਪਤ ਤਾਂ ਹੀ ਕੀਤਾ ਜਾ ਸਕਦਾ ਹੈ, ਹਜ਼ੂਰ ਕਹਿੰਦੇ ਜਦੋਂ ਗੁਰੂ ਦੀ ਸੰਗਤ ਵਿੱਚ ਆ ਕੇ ਗੁਰੂ ਦੇ ਸ਼ਬਦ ਨਾਲ ਜੁੜਨ ਦਾ ਯਤਨ ਕਰਾਂਗੇ। ਵੈਸੇ ਆਨੰਦ ਜਿਹੜਾ ਸ਼ਬਦ ਹੈ ਨਾ, ਬਾਣੀ 'ਚ ਬਹੁਤ ਜਗ੍ਹਾ 'ਤੇ ਆਇਆ ਹੈ। ਆਨੰਦ ਦਾ ਅਰਥ ਹੈ ਖੇੜਾ, ਆਨੰਦ ਦਾ ਅਰਥ ਹੈ ਖੁਸ਼ੀ। ਪਰ ਸਾਧ ਸੰਗਤ ਜੀ, ਆਮ ਕਰਕੇ ਕਿਸੇ ਬੰਦੇ ਨੂੰ ਪੁੱਛੀਏ ਨਾ ਪਿੰਡਾਂ 'ਚ, ਭਾਈ ਤੇਰਾ ਕੀ ਹਾਲ, ਉਹ ਕਹੇਗਾ ਆਨੰਦ ਆ। ਸਾਡੇ ਪੁਰਾਣੇ ਬਜ਼ੁਰਗ ਇਹ ਸ਼ਬਦ ਵਰਤਦੇ ਹੁੰਦੇ ਸੀ, ਆਨੰਦ ਵਿੱਚ ਆ। ਇੱਕ ਅੰਗਰੇਜ਼ 18ਵੀਂ ਸਦੀ ਦੇ ਅਖੀਰ ਜੇ ਦੇ ਉੱਤੇ ਜਦੋਂ ਅੰਗਰੇਜ਼ਾਂ ਨੇ ਪੰਜਾਬ 'ਚ ਪ੍ਰਵੇਸ਼ ਕਰਨਾ ਸ਼ੁਰੂ ਕੀਤਾ ਨਾ, ਉਹ ਆਇਆ ਜੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਔਰ ਲੰਗਰ ਦੇ ਕੋਲ ਇੱਕ ਨਿਹੰਗ ਸਿੰਘ ਬੈਠਾ ਤੇ ਉਸ ਸਿੰਘ ਦੇ ਕੋਲ ਨਾ ਮਿੱਠਾ ਪ੍ਰਸ਼ਾਦਾ, ਮਿੱਠਾ ਪ੍ਰਸ਼ਾਦਾ ਉਹਨੂੰ ਕਿਹਾ ਜਾਂਦਾ ਜਿਹੜਾ ਰਾਤ ਦਾ ਮਿੱਸਾ ਹੋਵੇ, ਬਹਿਆ ਹੋਵੇ, ਉਹਦੇ ਕੋਲ ਮਿੱਠਾ ਪ੍ਰਸ਼ਾਦਾ ਤੇ ਉੱਤੇ ਹੀ ਉਹਨੇ ਦਾਲ ਪਾਈ ਤੇ ਛਕ ਰਿਹਾ ਬੜੇ ਪਿਆਰ ਨਾਲ। ਉਸ ਅੰਗਰੇਜ਼ ਨੇ ਆ ਕੇ ਉਹਨੂੰ ਸਾਧ ਸੰਗਤ ਜੀ ਇਹ ਪੁੱਛਣਾ ਕੀਤਾ ਵੀ ਤੇਰਾ ਕੀ ਹਾਲ ਆ, ਜਿੱਦਾਂ ਦੀ ਉਹਨੂੰ, ਕਿਉਂਕਿ ਜਦੋਂ ਅੰਗਰੇਜ਼ ਇੱਥੇ ਆਏ ਸੀ ਜਿਨ੍ਹਾਂ ਨੇ ਸ਼ੁਰੂ ਸ਼ੁਰੂ 'ਚ ਪੰਜਾਬ 'ਤੇ ਰਾਜ ਕੀਤਾ, ਉਹਨਾਂ ਨੇ ਸਾਡੀ ਬੋਲੀ ਵੀ ਸਿੱਖੀ, ਤੇ ਉਹਨੇ ਪੁੱਛਿਆ ਵੀ ਕੀ ਹਾਲ ਹੈ। ਉਸ ਸਿੰਘ ਨੇ ਅੱਗਿਓਂ ਜਵਾਬ ਦਿੱਤਾ, ਉਸ ਅੰਗਰੇਜ਼ ਅਫਸਰ ਵੱਲ ਮੂੰਹ ਚੁੱਕ ਕੇ ਕਹਿਣ ਲੱਗਾ ਵੀ ਆਨੰਦ ਆ। ਉਹ ਅੰਗਰੇਜ਼ ਕਹਿਣ ਲੱਗਾ ਵੀ ਆਨੰਦ, ਮੈਂ ਤੇ ਵੇਖ ਰਿਹਾ ਵੀ ਇਹ ਮਿੱਠਾ ਪ੍ਰਸ਼ਾਦਾ ਭਾਵ ਕੇ ਬਹੀ ਰੋਟੀ ਖਾ ਰਿਹਾ, ਉਹਦੀ ਭਾਸ਼ਾ 'ਚ ਬਹੀ ਰੋਟੀ ਖਾ ਰਿਹਾ ਹੈ, ਸਾਡੀ ਭਾਸ਼ਾ 'ਚੋਂ ਮਿੱਠਾ ਪ੍ਰਸ਼ਾਦਾ ਹੈ, ਉੱਪਰ ਦਾਲ ਪਾਈ ਹੋਈ ਆ, ਦਾਲ ਕਿਸੇ ਬਾਟੀ 'ਚ ਵੀ ਨਹੀਂ ਪਾਈ, ਪਰ ਇਹ ਬੰਦੇ ਦੀ ਮੌਜ ਵੇਖੋ ਕਿੱਡੀ ਵੱਡੀ, ਇਹ ਕਹਿ ਰਿਹਾ ਮੈਂ ਆਨੰਦ ਵਿੱਚ ਹਾਂ। ਉਹਨੇ ਨਾਲ ਦੇ ਨੂੰ ਪੁੱਛਿਆ ਵੀ ਇਹ ਕੀ ਕਹਿ ਰਿਹਾ ਹੈ, ਉਹਨੇ ਕਿਹਾ ਵੀ ਇਹਨਾਂ ਦਾ ਆਨੰਦ ਜਿਹੜਾ ਨਾ, ਇਹ ਇੱਦਾਂ ਦਾ ਹੀ ਆਨੰਦ ਹੈ, ਇਹ ਕਿਸੇ ਵੀ ਹਾਲ ਵਿੱਚ ਹੋਣ, ਪਰ ਇਹ ਕਦੇ ਨਹੀਂ ਕਹਿੰਦੇ ਵੀ ਅਸੀਂ ਢਿੱਲੇ ਹਾਂ, ਕਦੇ ਨਹੀਂ ਕਹਿੰਦੇ ਵੀ ਬੜੇ ਮਾੜੇ ਦਿਨ ਚੱਲ ਰਹੇ ਆ, ਇਹ ਤੇ ਮਾੜੇ ਦਿਨਾਂ ਨੂੰ ਵੀ ਇੱਕੋ ਗੱਲ ਕਹਿੰਦੇ ਰਿਹਾ ਵੀ ਬੜੀ ਚੜ੍ਹਦੀ ਕਲਾ ਵਾ। ਮੈਨੂੰ ਇੱਕ ਦੋਹਾ ਯਾਦ ਆ ਗਿਆ, ਸਾਧ ਸੰਗਤ ਜੀ, ਪੰਥ ਪ੍ਰਕਾਸ਼ ਵਿੱਚ ਗਿਆਨੀ ਗਿਆਨ ਸਿੰਘ ਨੇ ਸਾਡੇ ਬਜ਼ੁਰਗਾਂ ਦੇ ਹਾਲਾਤਾਂ ਨੂੰ ਇੱਕ ਦੋਹੇ ਦੇ ਵਿੱਚ ਬੜਾ ਪਿਆਰਾ ਪੇਸ਼ ਕੀਤਾ ਹੈ। ਉਹ ਕਹਿੰਦਾ ਵੀ ਜਦੋਂ ਮੁਗਲ ਆਉਂਦੇ ਸੀ ਨਾ, ਅਹਿਮਦ ਸ਼ਾਹ ਅਬਦਾਲੀ ਨੇ ਜਦੋਂ ਹਿੰਦੁਸਤਾਨ 'ਤੇ ਹਮਲੇ ਕਰਨੇ ਸ਼ੁਰੂ ਕੀਤੇ ਤੇ ਉਹਨੇ ਸਮੇਂ ਸਮੇਂ 'ਤੇ ਪੰਜਾਬ ਦੇ ਬੜੇ ਵੱਡੇ ਵੱਡੇ ਜਿਆਇਆ ਖਾਨ ਵਰਗੇ, ਜ਼ਕਰੀਆ ਖਾਨ ਵਰਗੇ, ਇਹੋ ਜਿਹੜੇ ਸਾਧ ਸੰਗਤ ਜੀ ਗਵਰਨਰ ਸੀ, ਉਹਨਾਂ ਨੂੰ ਥਾਪਿਆ ਵੀ ਇਹ ਜਿਹੜੀ ਕੌਮ ਹੈ ਇਹਨੂੰ ਕਿਸੇ ਤਰ੍ਹਾਂ ਮਾਰ ਦਿਓ, ਖਤਮ ਕਰ ਦਿਓ, ਕੰਗਾਲ ਕਰ ਦਿਓ, ਵੀ ਇਹਨਾਂ ਦਾ ਆਨੰਦ ਖੋਵੋ ਕਿਸੇ ਤਰੀਕੇ ਨਾਲ, ਜਿਹੜੀ ਇਹ ਵਾਰ ਵਾਰ ਆਨੰਦ ਦੀ ਗੱਲ ਕਰਦੇ। ਤੇ ਸਾਧ ਸੰਗਤ, ਕਿਉਂਕਿ ਅੱਜ ਦੇ ਪਵਿੱਤਰ ਸ਼ਬਦ 'ਚ ਮਹਾਰਾਜ ਸਹਿਜ ਆਨੰਦ ਦੀ ਗੱਲ ਕਰ ਰਹੇ ਆ, ਇੱਕ ਆਨੰਦ ਤੇ ਸਾਡੇ ਅੰਦਰ ਆ ਨਾ, ਇਹ ਆਨੰਦ ਉਦੋਂ ਮਿਲਦਾ ਹੈ ਜਿਸ ਸਮੇਂ ਤੇ ਅਸੀਂ ਅੰਤਰੀਵ ਤੌਰ 'ਤੇ ਗੁਰੂ ਦੇ ਸ਼ਬਦ ਨਾਲ ਸਾਂਝ ਪਾ ਲੈਂਦੇ ਹਾਂ। ਪਰ ਇੱਕ ਬਾਹਰੀ ਤੌਰ 'ਤੇ ਵੀ ਮਨੁੱਖ ਕਈ ਵਾਰ ਕਹਿੰਦਾ ਮੈਂ ਆਨੰਦ ਦੇ ਵਿੱਚ ਹਾਂ, ਇਹ ਆਨੰਦ ਸਾਡੇ ਬਜ਼ੁਰਗਾਂ ਦੇ ਕੋਲ ਸੀ। ਮੈਂ ਕਈ ਵਾਰ ਸੋਚਦਾ ਮਹਾਰਾਜ ਸੱਚੇ ਪਾਤਸ਼ਾਹ, ਸਾਡੇ ਬਜ਼ੁਰਗ ਘੋੜੀਆਂ ਦੀਆਂ ਕਾਠੀਆਂ 'ਤੇ ਰਹੇ, ਕੋਈ ਚੰਗੇ ਉਹਨਾਂ ਕੋਲ ਉਸ ਵੇਲੇ ਸ਼ਸਤਰ ਵੀ ਨਹੀਂ ਸੀ ਹੁੰਦੇ, ਚੰਗੇ ਪਾਉਣ ਲਈ ਲਿਬਾਸ ਕੱਪੜੇ ਵੀ ਨਹੀਂ ਸੀ ਹੁੰਦੇ, ਚੰਗੇ ਉਹਨਾਂ ਦੀ ਸਵਾਰੀ ਕਰਨ ਲਈ ਕਈ ਵਾਰ ਘੋੜੇ ਵੀ ਨਹੀਂ ਸੀ 18ਵੀਂ ਸਦੀ ਦੇ ਅੰਦਰ, ਪਰ ਉਸ ਸਮੇਂ ਦੇ ਅੰਦਰ ਵੀ ਜਿਸ ਅਵਸਥਾ ਵਿੱਚ ਰਹੇ, ਉਸ ਅਵਸਥਾ ਨੂੰ ਗਿਆਨੀ ਗਿਆਨ ਸਿੰਘ ਨੇ ਬੜਾ ਪਿਆਰਾ ਪੇਸ਼ ਕੀਤਾ ਹੈ। ਉਹ ਲਿਖਦੇ ਨੇ ਆਪਣੇ ਦੋਹੇ ਦੇ ਅੰਦਰ, ਕਹਿੰਦੇ ਫਿੱਡਾ ਜੈਸਾ ਟਟੂਆ ਜੁੱਲੜੂ ਕੀ ਕਾਠੀ ਪਾਏ, ਸਾਡੇ ਆਨੰਦ ਦੀ ਗੱਲ ਕਰਦਿਆਂ ਲਿਖਦੇ ਨੇ ਵੀ ਆਮ ਜਿਹਾ ਇੱਕ ਘੋੜਾ ਹੈ ਤੇ ਉਹਨੂੰ ਵੀ ਰਾਕੀ ਘੋੜੇ ਦੇ ਸਮਾਨ ਤਰਜੀਹ ਦਿੰਦੇ ਨੇ। ਮੈਂ ਆਨੰਦ ਦੀ ਗੱਲ ਕਰਨ ਲੱਗਾ ਸਾਧ ਸੰਗਤ, ਕਹਿੰਦੇ ਨੇ ਉਹਨੂੰ ਵੀ ਰਾਕੀ ਘੋੜੇ ਦੇ ਬਰਾਬਰ ਤਰਜੀਹ ਦਿੰਦੇ ਨੇ। ਔਰ ਅੱਗੇ ਉਹਨਾਂ ਬੜਾ ਪਿਆਰਾ ਲਿਖਿਆ, ਜੁੱਲੜੂ ਕੀ ਕਾਠੀ ਪਾਏ, ਹੁਣ ਘੋੜੇ ਦੀ ਸਵਾਰੀ ਕਰਨੀ ਹੋਵੇ ਨਾ, ਤੇ ਬਾਦਸ਼ਾਹ ਲੋਕ ਸੀ ਜਿਹੜੇ ਬੜੀਆਂ ਸੋਹਣੀਆਂ ਸੋਹਣੀਆਂ ਕਾਠੀਆਂ ਰੱਖਿਆ ਕਰਦੇ ਸੀ, ਪਰ ਸਾਡਾ ਆਨੰਦ ਕਿਹਦੇ 'ਚ ਸੀ ਵੇਖੋ, ਸਾਡੇ ਬਜ਼ੁਰਗਾਂ ਕੋਲ ਘੋੜੇ ਦੇ ਉੱਤੇ ਕੋਈ ਚੰਗੀ ਕਾਠੀ ਨਹੀਂ। 18ਵੀਂ ਸਦੀ 'ਚ ਜਿਹੜਾ ਲੋਗੜ ਹੁੰਦਾ ਹੈ ਨਾ, ਅੱਜ ਇਹ ਸ਼ਬਦ ਸਾਡੇ ਵਿੱਚੋਂ ਖਤਮ ਹੁੰਦੇ ਜਾ ਰਹੇ ਨੇ। ਪਿੰਡਾਂ 'ਚ ਬਹੁਤੇ ਬੱਚਿਆਂ ਨੂੰ ਵੀ ਨਹੀਂ ਪਤਾ ਲੱਗਣਾ ਵੀ ਲੋਗੜ ਕਿਹਨੂੰ ਆਉਂਦੇ ਨੇ। ਪੁਰਾਣੀਆਂ ਜਿਹੜੀਆਂ ਰਜਾਈਆਂ ਤਲਾਈਆਂ, ਉਹਦੇ 'ਚੋਂ ਨਿਕਲਿਆ ਪੁਰਾਣਾ ਰੂੰ, ਭਾਵ ਕਿ ਉਹਦਾ ਕਰਕੇ ਉਹਦਾ ਲੋਗੜ ਇਕੱਠਾ ਕਰਕੇ ਤੇ ਉਹਦੀ ਕਾਠੀ ਬਣਾਈ ਹੁੰਦੀ ਸੀ। ਤੇ ਗਿਆਨੀ ਗਿਆਨ ਸਿੰਘ ਜੀ ਲਿਖਦੇ ਆ, ਫਿੱਡਾ ਜੈਸਾ ਟਟੂਆ ਜੁੱਲੜੂ ਕੀ ਕਾਠੀ ਪਾਏ, ਰੱਸੜੂ ਲਗਾਮ ਤੇ ਰੱਸੜੂ ਰਕਾਬ ਜੂ। ਕਹਿੰਦੇ ਰੱਸੀ ਦੀਆਂ ਵੱਟ ਕੇ ਘੋੜੇ ਦੀਆਂ ਘੋੜੇ ਨੂੰ ਰਕਾਬਾਂ ਪਾਈਆਂ ਵਾ ਤੇ ਰੱਸੇ ਦੀਆਂ ਹੀ ਵੱਟ ਕੇ ਘੋੜੇ ਨੂੰ ਲਗਾਮਾਂ ਪਾਈਆਂ ਹੋਈਆਂ। ਮਤਲਬ ਸਾਧਨ ਵੇਖੋ ਕਿੱਦਾਂ ਦੇ ਸੀ, ਪਰ ਉਦੋਂ ਇੱਕ ਆਨੰਦ ਸੀ ਅੰਦਰ, ਇੱਕ ਚੜ੍ਹਦੀ ਕਲਾ ਸੀ। ਫਿਰ ਅੱਗੇ ਉਹਨਾਂ ਨੇ ਦੂਸਰੀ ਪੰਕਤੀ ਵਿੱਚ ਬੜਾ ਪਿਆਰਾ ਲਿਖਿਆ, ਕਹਿੰਦੇ ਪਾਟਿਆ ਸਾ ਕਛੜੂ ਨੀਲਾ ਸਾ ਚਾਦਰੂ, ਡੂਚੋ ਜੈਸਾ ਪਗੜੂ ਬਣਾਇਆ ਸਰ ਤਾਜ ਜੂ। ਕਹਿੰਦੇ ਇਹਨਾਂ ਦੇ ਕੋਲ ਤਨ ਤੇ ਪਾਉਣ ਵਾਸਤੇ ਕੱਪੜੇ ਵੀ ਕਈ ਵਾਰ ਮੈਲੇ ਕੁਚੈਲੇ ਹੋਣੇ, ਪਰ ਇਹਦੇ ਨਾਲ ਨਾਲ ਇਹਨਾਂ ਕੋਲ ਇੱਕ ਚਾਦਰ ਜ਼ਰੂਰ ਹੁੰਦੀ ਹੈ, ਵੀ ਜਿਹੜੀ ਚਾਦਰ ਇਹਨਾਂ ਆਪਣੇ ਜਿਸਮ ਦੇ ਉੱਤੇ ਲਈ ਹੁੰਦੀ ਹੈ ਆਪਣਾ ਨੰਗੇਜ ਢੱਕਣ ਲਈ, ਭਾਵ ਉਹ ਚਾਦਰ ਹੀ ਕੋਲ ਹੈ ਤੇ ਇੱਕ ਕਛਹਿਰਾ ਕੋਲ ਹੈ। ਇਹਦੇ ਤੋਂ ਇਲਾਵਾ ਪਾਉਣ ਵਾਸਤੇ ਤਨ ਕੱਜਣ ਵਾਸਤੇ ਕੋਈ ਬਹੁਤੇ ਮਹਿੰਗੇ ਕੱਪੜੇ ਨਹੀਂ ਸੀ ਅੱਜ ਵਾਂਗ, ਪਰ ਪੱਲੇ ਕੀ ਸੀ ਇਹ ਅਖੀਰ ਤੇ ਉਹ ਦੱਸਣਗੇ। ਬੜੇ ਪਿਆਰੇ ਬੋਲ ਨੇ ਗਿਆਨੀ ਗਿਆਨ ਸਿੰਘ, ਕਹਿੰਦੇ ਨੇ ਪਾਟਿਆ ਸਾ ਕਛੜੂ ਨੀਲਾ ਸਾ ਚਾਦਰੂ, ਡੂਚੋ ਜੈਸਾ ਪਗੜੂ ਬਣਾਇਆ ਸਰ ਤਾਜ ਜੂ। ਕਹਿੰਦੇ ਤਾਂ ਨੂੰ ਵੱਲ ਮਾਰ ਕੇ ਪੱਗ ਬੱਧੀ ਹੋਈ ਹੈ, ਤੇ ਜੇ ਕੋਈ ਪੁੱਛਦਾ ਕੀ ਹੈ ਤੇ ਅੱਗੋਂ ਇਹ ਕਹਿੰਦੇ ਆ ਵੀ ਇਹ ਸਾਡੇ ਸਿਰ ਦਾ ਤਾਜ ਹੈ। ਮੈਂ ਅੱਜ ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਕਰਨੀ ਚਾਹੁੰਦਾ, ਇਹ ਸਾਡੇ ਸਿਰਾਂ ਦਾ ਤਾਜ ਹੈ ਦਸਤਾਰ, ਜਿਸ ਦਸਤਾਰ ਨੂੰ 18ਵੀਂ ਸਦੀ ਚ ਵੀ ਜੇ ਕੋਈ ਪੁੱਛਦਾ ਸੀ ਵੀ ਕੀ ਹੈ ਤੇ ਅੱਗੋਂ ਕਿਹਾ ਜਾਂਦਾ ਸੀ ਇਹ ਸਾਡੇ ਸਿਰ ਦਾ ਤਾਜ ਹੈ। ਇਹੀ ਕਾਰਨ ਹੈ ਇੱਕ ਅੰਗਰੇਜ਼ ਇੱਕ ਵਾਰ ਹਿੰਦੁਸਤਾਨ ਦੀ ਧਰਤੀ ਤੇ ਆਇਆ ਤੇ ਪੰਜਾਬ ਚ ਆਇਆ, ਉਹਨੇ ਸੋਚਿਆ ਵੀ ਮੈਂ ਇੱਥੋਂ ਦੇ ਸਿੱਖਾਂ ਦਾ ਜਿਹੜਾ ਇਤਿਹਾਸ ਹੈ, ਇਸ ਕੌਮ ਦਾ ਇਤਿਹਾਸ, ਉਹਦਾ ਗਿਆਨ ਲਵਾਂ, ਉਹਦੇ ਬਾਰੇ ਸਮਝਾਂ। ਉਹ ਸਿੱਧਾ ਇੱਕ ਰਾਜੇ ਕੋਲ ਗਿਆ ਤੇ ਉਹਨਾਂ ਦਿਨਾਂ 'ਚ ਪੰਜਾਬ 'ਚ ਮੋਟਰ ਗੱਡੀਆਂ ਬਹੁਤ ਘੱਟ ਸਨ, ਟਾਵੇਂ ਟਾਵੇਂ ਕੋਲ ਹੋਇਆ ਵੀ ਕਰਦੀ ਸੀ। ਉਹ ਰਾਜਾ ਸਿੱਖ ਸੀ, ਉਹਨੇ ਆਪਣੀ ਗੱਡੀ ਦਿੱਤੀ। ਮੈਂ ਸਰਤਾਜ ਦੀ ਗੱਲ ਕਰਨ ਲੱਗਾ ਵੀ ਸਿਰ ਦਾ ਤਾਜ ਕੀ ਹੈ, ਸਾਡੀ ਦਸਤਾਰ ਕੀ ਹੈ। ਸਾਧ ਸੰਗਤ ਜੀ, ਜਦੋਂ ਰਾਜੇ ਨੇ ਗੱਡੀ ਦਿੱਤੀ, ਉਹਨੇ ਇੱਕ ਡਰਾਈਵਰ ਦਿੱਤਾ, ਨਾਲ ਗਾਈਡ ਦਿੱਤਾ ਜਿਹਨੇ ਅੰਗਰੇਜ਼ ਨੂੰ ਬੋਲ ਕੇ ਅੰਗਰੇਜ਼ੀ 'ਚ ਇੱਥੋਂ ਦੇ ਇਤਿਹਾਸ ਬਾਰੇ ਦੱਸਣਾ ਹੈ। ਤਿੰਨੇ ਬੰਦੇ ਸਵਾਰ ਹੋ ਕੇ ਪੰਜਾਬ ਦੇ ਇੱਕ ਪਿੰਡ ਵਿੱਚ ਦੀ ਲੰਘਦੇ ਨੇ, ਅੰਗਰੇਜ਼ ਦੀ ਨਿਗਾਹ ਪਈ ਕਿ ਇੱਕ ਬੜਾ ਸਾਬਤ ਸੂਰਤ ਨੌਜਵਾਨ, ਚਿਹਰੇ ਤੇ ਦਾੜਾ, ਸਿਰ ਤੇ ਸੋਹਣੀ ਦਸਤਾਰ, ਔਰ ਸਾਧ ਸੰਗਤ ਉਹਦਾ ਰੂਹਾਨੀ ਚਿਹਰਾ ਵੇਖ ਕੇ ਅੰਗਰੇਜ਼ ਨੇ ਕਿਹਾ ਪਲੀਜ਼ ਸਟੋਪ, ਗੱਡੀ ਦੀ ਬ੍ਰੇਕ ਮਾਰੋ। ਡਰਾਈਵਰ ਨੇ ਬ੍ਰੇਕ ਮਾਰੀ, ਅੰਗਰੇਜ਼ ਦਵਾ ਦਵ ਗੱਡੀ ਦੀ ਬਾਰੀ ਖੋਲ੍ਹ ਕੇ ਬਾਹਰ ਆਇਆ। ਉਹਨੇ ਉਸ ਸਾਬਤ ਸੂਰਤ ਦਸਤਾਰ ਬੰਨਣ ਵਾਲੇ ਸਿੱਖ ਨੂੰ ਸਲੂਟ ਮਾਰਿਆ। ਗਾਈਡ ਨੇ ਦੂਜੀ ਬਾਰੀ ਖੋਲ੍ਹੀ, ਉਹ ਦਵਾ ਦਵ ਬਾਹਰ ਆਇਆ। ਉਹਨੇ ਉਸ ਅੰਗਰੇਜ਼ ਨੂੰ ਪੁੱਛਿਆ, ਕਹਿੰਦਾ ਸਰ ਤੁਸੀਂ ਇਸ ਸਰਦਾਰ ਨੂੰ, ਸਿੰਘ ਨੂੰ ਸਲਿਊਟ ਕਿਉਂ ਮਾਰਿਆ? ਅੰਗਰੇਜ਼ ਕਹਿੰਦਾ ਵੀ ਮੈਨੂੰ ਇਉਂ ਲੱਗਦਾ ਵੀ ਇਹ ਬੰਦਾ ਕੋਈ ਇੱਥੋਂ ਦਾ ਰਾਜਾ ਮਹਾਰਾਜਾ ਹੈ। ਅੰਗਰੇਜ਼ ਕਹਿੰਦਾ ਨਹੀਂ ਸਰ, ਉਹ ਗਾਈਡ ਕਹਿੰਦਾ ਨਹੀਂ ਸਰ ਤੁਹਾਨੂੰ ਭੁਲੇਖਾ ਪੈ ਗਿਆ। ਅੰਗਰੇਜ਼ ਨੂੰ ਕਹਿਣ ਲੱਗਾ ਗਾਈਡ, ਕਹਿੰਦਾ ਤੁਹਾਨੂੰ ਭੁਲੇਖਾ ਪੈ ਗਿਆ, ਇਹ ਕੋਈ ਰਾਜਾ ਮਹਾਰਾਜਾ ਨਹੀਂ ਆ। ਉਹਨੇ ਕਿਹਾ ਫਿਰ ਜ਼ਰੂਰ ਕੋਈ ਐਕਸ ਰਾਜਾ ਮਹਾਰਾਜਾ ਹੋਵੇਗਾ, ਵੀ ਸਾਬਕਾ ਰਾਜਾ ਮਹਾਰਾਜਾ ਹੋਵੇਗਾ। ਤੇ ਗਾਈਡ ਅੰਗਰੇਜ਼ ਨੂੰ ਕਹਿੰਦਾ ਸਰ ਨਹੀਂ, ਇਹ ਸਾਬਕਾ ਰਾਜਾ ਮਹਾਰਾਜਾ ਵੀ ਨਹੀਂ ਹੈ। ਤੇ ਅੰਗਰੇਜ਼ ਕਹਿਣ ਲੱਗਾ ਫਿਰ ਇਹ ਕੌਣ ਹੈ? ਸਾਧ ਸੰਗਤ ਮੈਂ ਇੱਕ ਕਿਤਾਬ ਵਿੱਚ ਪੜ੍ਹਿਆ ਸੀ, ਕਹਿੰਦੇ ਨੇ ਉਸ ਗਾਈਡ ਨੇ ਜਵਾਬ ਦਿੱਤਾ, ਕਹਿੰਦਾ ਅੰਗਰੇਜ਼ ਸਾਹਿਬ ਇਹ ਸਰਦਾਰ ਹੈ, ਇਹਨੂੰ ਅੰਗਰੇਜ਼ੀ 'ਚ ਮਿਸਟਰ ਸਿੰਘ ਵੀ ਕਿਹਾ ਜਾਂਦਾ ਹੈ, ਔਰ ਇਹ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਾਜਿਆ ਹੋਇਆ ਖਾਲਸਾ ਹੈ। ਜਦੋਂ ਇਹ ਗੱਲ ਅੰਗਰੇਜ਼ ਨੂੰ ਪਤਾ ਲੱਗੀ, ਇੱਕ ਸਲੂਟ ਅੰਗਰੇਜ਼ ਨੇ ਹੋਰ ਕੱਢ ਕੇ ਮਾਰਿਆ। ਜਦੋਂ ਸਲੂਟ ਮਾਰਿਆ, ਗਾਈਡ ਕਹਿੰਦਾ ਸਰ ਹੁਣ ਤੇ ਤੁਹਾਨੂੰ ਸੱਚ ਪਤਾ ਲੱਗ ਗਿਆ, ਇਹ ਹੁਣ ਤੁਸੀਂ ਦੂਜਾ ਸਲਿਊਟ ਕਾਹਦੇ ਲਈ ਮਾਰਿਆ? ਤੇ ਖਾਲਸਾ ਜੀ ਯਾਦ ਰੱਖਣਾ, ਪੰਜਾਬ ਦੇ ਨੌਜਵਾਨ ਨੂੰ ਇਹ ਗੱਲ ਯਾਦ ਰੱਖਿਓ, ਉਸ ਅੰਗਰੇਜ਼ ਦੇ ਬੋਲ ਸੀ। ਉਹ ਕਹਿੰਦਾ ਗਾਈਡ ਸਾਹਿਬ ਇਹ ਦੂਸਰਾ ਸਲਿਊਟ ਮੈਂ ਇਸ ਸਰਦਾਰ ਨੂੰ ਨਹੀਂ, ਇਸ ਮਿਸਟਰ ਸਿੰਘ ਨੂੰ ਨਹੀਂ, ਬਲਕਿ ਇਹਦੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮਾਰਿਆ ਹੈ, ਜਿਹਨੇ ਇਕੱਲੇ ਇਕੱਲੇ ਆਪਣੇ ਸਿੱਖ ਨੂੰ ਰਾਜੇ ਤੇ ਮਹਾਰਾਜਿਆਂ ਵਰਗਾ ਸਰੂਪ ਬਖਸ਼ਿਸ਼ ਕੀਤਾ ਹੈ। ਔਰ ਗਿਆਨੀ ਗਿਆਨ ਸਿੰਘ ਲਿਖਦੇ ਆ, ਤਨ ਤੇ ਪਾਉਣ ਵਾਸਤੇ ਕੱਪੜੇ ਨਹੀਂ ਪਰ ਇੱਕ ਚਾਦਰ ਕੋਲ ਹੈ। ਔਰ ਬੜੇ ਪਿਆਰੇ ਬੋਲ ਨੇ, ਉਹ ਕਹਿੰਦੇ ਨੇ ਉਹ ਕਹਿੰਦੇ ਪਾਟਿਆ ਸਾ ਕਛੜੂ ਨੀਲਾ ਸਾ ਚਾਦਰੂ, ਡੂਚੋ ਜੈਸਾ ਪਗੜੂ ਬਣਾਇਆ ਸਰ ਸਾਜ ਜੂ। ਫਿਰ ਅੱਗੇ ਉਹਨਾਂ ਤੀਸਰੀ ਗੱਲ ਕੀਤੀ, ਬੜੇ ਪਿਆਰੇ ਬੋਲ ਨੇ, ਕਹਿੰਦੇ ਟੁੱਟਿਆ ਸਾ ਤੇਗੜੂ, ਤੇਗੜੂ ਦਾ ਅਰਥ ਹੈ ਤੇਗ, ਕਿ ਸ਼ਸਤਰ ਵੀ ਕੋਲ ਟੁੱਟੇ ਜੇ ਹਨ, ਖੁੰਡੇ ਹੋਏ ਪਏ ਨੇ, ਕਿਉਂਕਿ ਉਦੋਂ ਅਜੇ ਕਿਹੜੀ ਸਾਡੇ ਕੋਲ ਕੋਈ ਫੈਕਟਰੀ ਲੱਗੀ ਸੀ। ਔਰ ਸਾਧ ਸੰਗਤ ਜੀ, ਜਿੱਦਾਂ ਦੇ ਵੀ ਕੋਲ ਸ਼ਸਤਰ ਸਨ, ਤੇ ਉੱਥੇ ਬਚਨ ਆਇਆ, ਕਹਿਣ ਲੱਗੇ ਟੁੱਟਿਆ ਸਾ ਤੇਗੜੂ ਲੀਹੜੋ ਮਿਆਨ ਜਾਂ ਕੋ, ਕਹਿੰਦੇ ਖੁੰਡੀ ਹੋਈ ਤੇਗ ਟੁੱਟੀ ਤੇਗ ਤੇ ਉਹਦਾ ਮਿਆਨ ਵੀ ਕੋਲ ਚੰਗਾ ਨਹੀਂ। ਮਿਆਨ ਦੇ ਆਲੇ ਦੁਆਲੇ ਲੀਰਾਂ ਬੱਧੀਆਂ ਹੋਈਆਂ ਨੇ, ਟਾਕੀਆਂ ਬੱਧੀਆਂ ਹੋਈਆਂ ਨੇ ਤੇ ਉਹਦਾ ਹੀ ਮਿਆਨ ਬਣਾਇਆ ਹੋਇਆ। ਗਰ ਸਰ ਗਾਤਰਾ ਬਣਾਇਆ ਸਰ ਸਾਜ ਜੂ, ਫਿਰ ਅੱਗੇ ਪਿਆੜੇ ਬੜੇ ਪਿਆਰੇ ਬੋਲ ਵਰਤੇ, ਕਹਿੰਦੇ ਫਿਰ ਵੀ ਵੇਖੋ ਕਿਰਪਾਨਾਂ ਕੋਲ ਚੰਗੀਆਂ ਨਹੀਂ, ਮਿਆਨ ਕੋਲ ਚੰਗੇ ਨਹੀਂ, ਕੱਪੜੇ ਭਾਵੇਂ ਪਹਿਨਣ ਲਈ ਚੰਗੇ ਨਹੀਂ, ਪਰ ਇੱਕ ਗੱਲ ਪੱਕੀ ਹੈ। ਅਖੀਰ ਤੇ ਉਹਨਾਂ ਨੇ ਲਿਖਿਆ ਕਹਿੰਦੇ ਨਾਮ ਕੇ ਅਕਾਲੜੂ ਸੋ ਫਿਰੇ ਮੰਦੇ ਹਾਲੜੂ। ਕਹਿੰਦੇ ਆਪਣੇ ਆਪ ਨੂੰ ਅਕਾਲੀ ਅਖਵਾਉਂਦੇ ਹਨ, ਭਾਵ ਕਿ ਅਸੀਂ ਅਕਾਲ ਦੇ ਉਪਾਸਕ ਹਾਂ, ਤੇ ਅਕਾਲ ਦਾ ਉਪਾਸਕ ਉਹ ਹੁੰਦਾ ਹੈ ਜਿਹੜਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਵੇ, ਅਕਾਲ ਦਾ ਉਪਾਸਕ ਉਹ ਹੈ ਜਿਹੜਾ ਕੇਵਲ ਇੱਕ ਅਕਾਲ ਪੁਰਖ ਦਾ ਓਟ ਆਸਰਾ ਲਵੇ। ਫਿਰ ਅੱਗੇ ਉਹਨਾਂ ਬਚਨ ਕੀਤੇ ਲੂਟ ਕੂਟ ਖਾਵਨੇ ਕੇ ਡਾਢੇ ਉਸਤਾਦ ਜੂ, ਕਿਤੇ ਜੀਵਨ 'ਚ ਢਲਿਆਈ ਨਹੀਂ ਆਈ, ਕਿਤੇ ਵੀ ਜੀਵਨ ਦੇ ਵਿੱਚ ਮਨ ਢਿੰਦੀ ਕਲਾ 'ਚ ਨਹੀਂ ਗਿਆ, ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇ ਤੇ ਆਨੰਦ ਦੇ ਵਿੱਚ ਸਾਡੇ ਬਜ਼ੁਰਗ ਵਿਚਰਦੇ ਰਹੇ। ਲੂਟ ਕੂਟ ਖਾਵਨੇ ਦਾ ਮਤਲਬ ਇਹ ਨਾ ਸਮਝ ਲੈਣਾ ਕਿ ਹਰ ਇੱਕ ਨੂੰ ਸਿੰਘ ਲੁੱਟ ਲਿਆ ਕਰਦੇ ਸਨ, ਨਹੀਂ ਖਾਲਸਾ ਜੀ, ਸਾਡਾ ਇਤਿਹਾਸ ਇਹ ਕਹਿੰਦਾ ਹੈ ਕਿ ਸਾਡੇ ਬਜ਼ੁਰਗ ਸਰਕਾਰ ਨੂੰ ਤੇ ਲੁੱਟ ਲੈਂਦੇ ਸੀ, ਉਸ ਵੇਲੇ ਸਰਕਾਰੀ ਮਾਲ ਨੂੰ ਤਾਂ ਲੁੱਟ ਲੈਂਦੇ ਸੀ, ਪਰ ਜੇ ਕੋਈ ਗਊ ਗਰੀਬ ਆ ਕੇ ਬੇਨਤੀ ਕਰਦਾ ਜੋਦੜੀ ਕਰਦਾ ਸੀ ਨਾ, ਉਹਦੀ ਮਦਦ ਕਰਦੇ ਸਨ, ਕਦੇ ਕਿਸੇ ਗਰੀਬ ਦੇ ਹੱਕ ਉੱਤੇ ਡਾਕਾ ਨਹੀਂ ਸੀ ਮਾਰਦੇ। ਇਹ ਸਾਡਾ ਆਚਰਣ ਹੈ ਤੇ ਸਾਡਾ ਕਰੈਕਟਰ ਹੈ। ਅੱਜ ਦੇ ਪਵਿੱਤਰ ਸ਼ਬਦ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਬੜੇ ਪਿਆਰੇ ਬੋਲ ਵਰਤ ਰਹੇ ਨੇ। ਹਜ਼ੂਰ ਕਹਿੰਦੇ ਸਹਿਜ ਆਨੰਦ ਹੋਵੇ ਦਿਨ ਰਾਤੀ, ਕਹਿੰਦੇ ਗੁਰੂ ਨੇ ਇਹੋ ਜਿਹਾ ਗਿਆਨ ਦ੍ਰਿੜ ਕਰਵਾ ਦਿੱਤਾ ਵੀ ਅਸੀਂ ਦਿਨ ਰਾਤ ਆਨੰਦ ਵਿੱਚ ਰਹਿੰਦੇ ਹਾਂ, ਕਦੇ ਢਿੰਦੀ ਕਲਾ 'ਚ ਨਹੀਂ, ਅੰਦਰ ਵੀ ਆਨੰਦ ਬਣਿਆ ਰਹਿੰਦਾ ਹੈ ਤੇ ਬਾਹਰੀ ਤੌਰ ਤੇ ਵੀ ਆਨੰਦ ਵਿੱਚ ਵਿਚਰਦੇ ਹਾਂ। ਸਾਧ ਸੰਗਤ ਇੱਕ ਗੱਲ ਯਾਦ ਰੱਖਣੀ, ਦੁਨੀਆਂ ਦੇ ਉੱਤੇ ਕੇਵਲ ਇੱਕੋ ਹੀ ਕੌਮ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਕੌਮ, ਜਿਹੜੀ ਕੌਮ ਜੇ ਘਰ ਦੇ ਵਿੱਚ ਕੋਈ ਖੁਸ਼ੀ ਹੈ ਤੇ ਤਾਂ ਵੀ ਇਹੋ ਪੜਦੀ ਹੈ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਤੇ ਜੇ ਰੱਬ ਨਾ ਕਰੇ ਕਿਸੇ ਜਵਾਨ ਦੀ ਮੌਤ ਹੋ ਜਾਵੇ, ਕਿਸੇ ਬਜ਼ੁਰਗ ਦੀ ਬੱਚੇ ਦੀ ਮੌਤ ਹੋ ਜਾਵੇ ਨਾ, ਤੇ ਇਹ ਉਹ ਕੌਮ ਹੈ ਜਿਹੜੀ ਇੱਕ ਪਾਸੇ ਲਾਸ਼ ਪਈ ਹੈ ਤੇ ਦੂਜੇ ਪਾਸੇ ਇਹੋ ਹੀ ਪੜਦੀ ਹੈ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਬਸ ਇਹ ਆਨੰਦ ਤੁਹਾਡੇ ਕੋਲੋਂ ਕੋਈ ਖੋਹ ਨਹੀਂ ਸਕਦਾ, ਪਰ ਇਹ ਆਨੰਦ ਦੀ ਪ੍ਰਾਪਤੀ ਹੁੰਦੀ ਉਦੋਂ ਹੈ ਖਾਲਸਾ ਜੀ ਜਦੋਂ ਅਸੀਂ ਸਾਧ ਸੰਗ ਹਰ ਹਰ ਨਾਮ ਚਿਤਾਰਾ, ਜਦੋਂ ਗੁਰੂ ਦੀ ਸੰਗਤ ਵਿੱਚ ਆ ਕੇ ਅਸੀਂ ਗੁਰੂ ਨੂੰ ਯਾਦ ਕਰਦੇ ਹਾਂ, ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰਦੇ ਹਾਂ। ਤੇ ਮਹਾਰਾਜ ਕਹਿੰਦੇ ਸਹਿਜ ਆਨੰਦ ਹੋਵੇ ਦਿਨ ਰਾਤੀ ਅੰਕੁਰ ਭਲੋ ਹਮਾਰਾ। ਅੰਕੁਰ ਭਲੋ ਹਮਾਰਾ ਦਾ ਅਰਥ ਹੈ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਬਚਨ ਕਰਦੇ ਗੁਰੂ ਅਰਜਨ ਸਾਹਿਬ, ਕਹਿੰਦੇ ਵੀ ਸਾਡੇ ਕੀਤੇ ਹੋਏ ਭਲੇ ਕਰਮਾਂ ਦਾ ਮਾਨੂੰ ਅੰਗੂਰ ਫੁੱਟ ਪਿਆ ਹੈ। ਅੰਕੁਰ ਦਾ ਅਰਥ ਹੈ ਅੰਗੂਰ ਫੁੱਟ ਪੈਣਾ। ਤੇ ਵੈਸੇ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਬਾਣੀ ਪੜਾਂਗੇ ਨਾ, ਮਹਾਰਾਜ ਨੇ ਅੰਕੁਰ ਸ਼ਬਦ ਹੋਰ ਵੀ ਕਈ ਜਗ੍ਹਾ ਤੇ ਵਰਤਿਆ ਹੈ। ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਜਦੋਂ ਅੰਕੁਰ ਕਰਮ ਜਾਗ ਪੈਂਦੇ ਨੇ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਨੁੱਖ ਜਨਮਾਂ ਜਨਮਾਂਤਰਾਂ ਦਾ ਸੁੱਤਾ ਹੋਵੇ ਨਾ, ਉਹ ਵੀ ਜਾਗ ਪੈਂਦਾ ਹੈ। ਤੇ ਹਜ਼ੂਰ ਗੁਰੂ ਅਰਜਨ ਸਾਹਿਬ ਬਖਸ਼ਿਸ਼ ਕਰ ਰਹੇ ਨੇ, ਮਹਾਰਾਜ ਤੁਸੀਂ ਕਿਰਪਾ ਕੀਤੀ, ਤੁਹਾਡਾ ਨਾਮ ਜਪਿਆ, ਤੁਹਾਡੀ ਸੰਗਤ ਵਿੱਚ ਆਏ, ਤੇ ਮਾਨੋ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਨਾਲ ਜੁੜ ਗਏ, ਉਹਦੇ ਨਾਲ ਸਾਂਝ ਪੈ ਗਈ, ਤੇ ਮਾਨੋ ਸਾਡੇ ਜਿਹੜੇ ਕੀਤੇ ਹੋਏ ਅੰਕੁਰ ਕਰਮ ਨੇ, ਮਾਨੋ ਸਾਡੇ ਜਿਹੜੇ ਪੁਰਬਲੇ ਕਰਮ ਨੇ, ਉਹਨਾਂ ਦਾ ਅੰਗੂਰ ਫੁੱਟ ਪਿਆ ਤੇ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਹੋ ਗਈ ਹੈ। ਵਿਸ਼ਰਾਮ ਦੇ ਕੇ ਠਹਿਰਾ ਦੇ ਕੇ ਹਜ਼ੂਰ ਗੁਰੂ ਅਰਜਨ ਸਾਹਿਬ ਮਹਾਰਾਜ ਫਿਰ ਅੱਗੇ ਫੁਰਮਾਨ ਕਰਨਗੇ। ਯਾਦ ਰੱਖਣਾ ਸਾਧ ਸੰਗਤ, ਬਾਣੀ 'ਚ ਬਹੁਤ ਜਗ੍ਹਾ ਤੇ ਰਹਾਉ ਸ਼ਬਦ ਆਇਆ ਹੈ, ਔਰ ਰਹਾਉ ਵਾਲੀਆਂ ਪੰਕਤੀਆਂ ਦੀ ਜਿਹੜੀ ਵਿਚਾਰ ਹੈ ਇਹੋ ਹੀ ਸ਼ਬਦ ਦੀ ਕੇਂਦਰੀ ਵਿਚਾਰ ਹੁੰਦੀ ਹੈ, ਮੁੱਖ ਵਿਚਾਰ ਹੁੰਦੀ ਹੈ, ਔਰ ਵਾਰ ਵਾਰ ਰਹਾਉ ਸ਼ਬਦ ਵਰਤਿਆ ਗਿਆ। ਉਹਦਾ ਕਾਰਨ ਹੀ ਇਹ ਹੈ ਕਿ ਠਹਿਰ ਕੇ, ਰੁਕ ਕੇ, ਮੁਸਕਰਾ ਕੇ, ਆਨੰਦ ਦੇ ਨਾਲ ਬਾਣੀ ਪੜੋ ਤਾਂ ਕਿ ਤੁਹਾਨੂੰ ਇਕੱਲੇ ਇਕੱਲੇ ਸ਼ਬਦ ਦੀ ਸਮਝ ਪੈ ਜਾਵੇ। ਸੋ ਹਜ਼ੂਰ ਠਹਿਰਾ ਦੇ ਕੇ ਅਗਲੇ ਸ਼ਬਦ ਵਿੱਚ ਸਮਝਾਉਂਦੇ ਹਨ।
ਗੁਰ ਪੂਰਾ ਭੇਟਿਓ ਬੜ ਭਾਗੀ, ਜਾ ਕੋ ਅੰਤ ਨਾ ਪਾਰਾ ਵਾਰਾ।
ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਵੱਡੇ ਭਾਗਾਂ ਦੇ ਨਾਲ ਪੂਰਾ ਗੁਰੂ ਮਿਲਿਆ। ਬਹੁਤ ਜਗ੍ਹਾ ਤੇ ਐਸੇ ਸ਼ਬਦ ਨੇ ਜਿੱਥੇ ਮਹਾਰਾਜ ਨੇ ਗੁਰੂ ਦੇ ਨਾਲ ਪੂਰਾ ਸ਼ਬਦ ਲਾਇਆ ਹੈ, ਪੂਰਾ ਪ੍ਰਭ ਆਰਾਧਿਆ, ਪੂਰਾ ਜਾਂ ਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਸਾਧ ਸੰਗਤ ਜੀ, ਜੇ ਗੁਰੂ ਦੀ ਗੱਲ ਆਈ ਤੇ ਮਹਾਰਾਜ ਨੇ ਪੂਰਾ ਸ਼ਬਦ ਵਰਤਿਆ। ਇਹਦਾ ਮਤਲਬ ਕੀ ਹੈ ਵੀ ਸਮੇਂ ਸਮੇਂ ਤੇ ਸੰਸਾਰ ਦੇ ਵਿੱਚ ਅਧੂਰੇ ਗੁਰੂ ਰਹੇ ਨੇ। ਗੁਰੂ ਕਾਲ ਵੇਲੇ ਵੀ ਕਈਆਂ ਨੇ ਗੁਰੂ ਬਣਨ ਦਾ ਜ਼ਿਕਰ ਯਤਨ ਕੀਤਾ ਤੇ ਅਜੋਕੇ ਸਮੇਂ 'ਚ ਵੀ ਬਹੁਤੇ ਗੁਰੂ ਬਣਨ ਦਾ ਕਈ ਯਤਨ ਕਰ ਰਹੇ ਨੇ, ਪਰ ਮਹਾਰਾਜ ਕਹਿੰਦੇ ਨਹੀਂ, ਅਧੂਰਾ ਗੁਰੂ ਕਦੇ ਕਿਸੇ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਨਾਲ ਨਹੀਂ ਜੋੜ ਸਕਦਾ। ਇਹ ਤੇ ਪੂਰਾ ਗੁਰੂ ਪ੍ਰਾਪਤ ਹੋ ਗਿਆ, ਪੂਰੇ ਗੁਰੂ ਨੇ ਮੇਰੇ ਤੇ ਕਿਰਪਾ ਕੀਤੀ, ਮੇਰੇ ਵੱਡੇ ਭਾਗ ਹੋਏ ਤੇ ਸੱਚੇ ਪਾਤਸ਼ਾਹ ਕਹਿੰਦੇ ਉਸ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਦੀ ਪ੍ਰਾਪਤੀ ਹੋਈ ਜਿਹਦਾ ਕੋਈ ਪਾਰਲਾ ਬੰਨਾ ਨਹੀਂ ਹੈ। ਔਰ ਸਾਧ ਸੰਗਤ ਉਹਦਾ ਕੋਈ ਪਾਰਲਾ ਬੰਨਾ ਨਹੀਂ। ਆਮ ਕਰਕੇ ਆਪਾਂ ਸੰਸਾਰ ਵਿੱਚ ਦੇਖਦੇ ਹਾਂ ਬੜੀਆਂ ਲੰਬੀਆਂ ਲੰਬੀਆਂ ਦੀਵਾਰਾਂ ਨੇ, ਸੱਤ ਅਜੂਬਿਆਂ 'ਚੋਂ ਚੀਨ ਦੀ ਦੀਵਾਰ ਫੇਮਸ ਹੈ ਔਰ ਮੰਨਿਆ ਜਾਂਦਾ ਕਿ ਬੜੀ ਲੰਬੀ ਹੈ, ਪਰ ਕਿਤੇ ਨਾ ਕਿਤੇ ਤੇ ਉਹਦਾ ਵੀ ਐਂਡ ਹੈਗਾ ਹੈ ਨਾ। ਹਰੇਕ ਵਸਤੂ ਦਾ ਪਾਰਲਾ ਬੰਨਾ ਹੈ, ਪਰ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਉਹਦਾ ਸਾਧ ਸੰਗਤ ਜੀ ਕੋਈ ਪਾਰਲਾ ਪਾਸਾ ਨਹੀਂ। ਉਹ ਹਮੇਸ਼ਾ ਸਦੀਵੀ ਸੱਚ ਹੈ। ਉਹ ਜਦੋਂ ਸੰਸਾਰ ਦੀ ਉਤਪਤੀ ਨਹੀਂ ਸੀ ਹੋਈ ਉਦੋਂ ਵੀ ਸੀ, ਉਹ ਅੱਜ ਵੀ ਹੈ ਤੇ ਅਸੀਂ ਖਤਮ ਹੋ ਸਕਦੇ ਹਾਂ, ਧਰਤੀ ਖਤਮ ਹੋ ਸਕਦੀ ਹੈ, ਪਰ ਰੱਬ ਦੀ ਹੋਂਦ ਸੰਸਾਰ ਤੇ ਕਿਤੇ ਖਤਮ ਨਹੀਂ ਹੋ ਸਕਦੀ। ਤਾਂ ਹੀ ਤੇ ਹਜ਼ੂਰ ਨੇ ਮੋਹਰ ਲਾ ਕੇ ਇਸ ਗੱਲ ਤੇ ਕਿਹਾ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਤੇ ਮਹਾਰਾਜ ਨੇ ਕਿਹਾ ਨਾਨਕ ਹੋਸੀ ਭੀ ਸੱਚ। ਰਵੇਗਾ ਇੱਕ ਪਰਮੇਸ਼ਰ ਦਾ ਨਾਮ ਅਕਾਲ ਪੁਰਖ ਵਾਹਿਗੁਰੂ ਦਾ। ਬਾਕੀ ਸਾਨੂੰ ਸਮਾਂ ਮਿਲਿਆ ਸਾਰਿਆਂ ਨੂੰ, ਆਪੋ ਆਪਣਾ ਸਮਾਂ ਬਤੀਤ ਕਰਕੇ ਅਸੀਂ ਸੰਸਾਰ ਤੋਂ ਚਲੇ ਜਾਣਾ ਹੈ, ਪਰ ਇੱਕ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਹੈ ਜਿਹੜਾ ਸੰਸਾਰ ਤੇ ਹਮੇਸ਼ ਰਹਿੰਦਾ ਹੈ।
ਕਰ ਗਹਿ ਕਾੜ ਲਿਓ ਜਨ ਆਪਣਾ ਬਿਖ ਸਾਗਰ ਸੰਸਾਰਾ।
ਤੇ ਗੁਰੂ ਅਰਜਨ ਸਾਹਿਬ ਕਹਿੰਦੇ ਆ ਮਹਾਰਾਜ ਉਸ ਗੁਰੂ ਗੁਰੂ ਨੇ ਪੂਰੇ ਗੁਰੂ ਨੇ ਮੈਨੂੰ ਬਾਹੂ ਫੜ ਕੇ ਇਸ ਸੰਸਾਰ ਭੌਜਲ ਦੇ ਸਮੁੰਦਰ ਦੇ ਅੰਦਰੋਂ ਵਕਾਰਾਂ ਦੇ ਵਿੱਚੋਂ ਬਾਹਰ ਕੱਢ ਲਿਆ, ਤੇ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਨੇ। ਉਹ ਗੁਰੂ ਬੜਾ ਮਹਾਨ ਹੈ ਕਿਉਂਕਿ ਉਸ ਗੁਰੂ ਨੇ ਸਾਨੂੰ ਸ਼ਬਦ ਦਿੱਤਾ, ਉਸ ਗੁਰੂ ਨੇ ਗਿਆਨ ਦਿੱਤਾ, ਤੇ ਇਹ ਜਿਹੜਾ ਬਿਖ ਸੀ ਨਾ, ਭਾਵ ਬਿਖ ਦਾ ਅਰਥ ਹੁੰਦਾ ਹੈ ਜ਼ਹਿਰ, ਸੰਸਾਰ ਦੇ ਅੰਦਰ ਜਿਹੜਾ ਵਿਸ਼ੇ ਵਿਕਾਰਾਂ ਦਾ ਜ਼ਹਿਰ ਸੀ, ਇਹਦੇ ਤੋਂ ਸਾਨੂੰ ਮੁਕਤੀ ਮਿਲ ਗਈ ਹੈ।
ਜਨਮ ਮਰਨ ਕਾਟੇ ਗੁਰ ਬਚਨੀ ਬਾਉੜ ਨਾ ਸੰਕਟ ਦੁਆਰਾ।
ਤੇ ਸਾਡਾ ਜਨਮਾਂ ਜਨਮਾਂਤਰਾਂ ਦੇ ਸਾਰੇ ਬੰਧਨ ਜਿਹੜੇ ਨੇ, ਉਹ ਜੰਮਣ ਮਰਨ ਦਾ ਜਿਹੜਾ ਚੱਕਰ ਹੈ, ਇਹ ਪੂਰੇ ਗੁਰੂ ਨੇ ਕਿਰਪਾ ਕਰਕੇ ਖਤਮ ਕਰ ਦਿੱਤਾ ਹੈ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਬੌੜ ਨਾ ਸੰਕਟ ਦੁਆਰਾ, ਕਿ 84 ਲੱਖ ਜੂਨਾ ਕਿ ਜਦੋਂ ਸੰਸਾਰ ਦੇ ਉੱਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਨਿਗਾਹ ਮਾਰੀ ਨਾ, ਤੇ ਸਾਧ ਸੰਗਤ ਜੀ ਹਜ਼ੂਰ ਨੇ ਸਾਡੇ ਸੰਸਾਰੀ ਕਲਯੁਗੀ ਬੰਦਿਆਂ ਦੇ ਉਧਾਰ ਵਾਸਤੇ ਬਾਣੀ ਲਿਖੀ ਤੇ ਨਾਲ ਇਹ ਬਚਨ ਕਰ ਦਿੱਤੇ ਵੀ ਜਿਹੜਾ ਗੁਰੂ ਨਾਲ ਜੁੜ ਗਿਆ ਨਾ, ਉਹ 84 ਲੱਖ ਜੂਨਾਂ ਤੋਂ ਮੁਕਤ ਹੋ ਜਾਂਦਾ ਹੈ, ਉਹ ਦੁਬਾਰਾ ਫਿਰ ਕਿਸੇ ਵੀ ਸੰਕਟ ਵਿੱਚ ਨਹੀਂ ਪੈਂਦਾ, ਤੇ ਉਹਦੀ ਜਨਮ ਮਰਨ ਦੀ ਫਾਈ ਦੇ ਜਿਹੜੇ ਚੱਕਰ ਨੇ ਇਹ ਵੀ ਜਿਹੜੇ ਨੇ ਗੁਰੂ ਖਤਮ ਕਰ ਦਿੰਦਾ ਹੈ।
ਨਾਨਕ ਸਰਨ ਗਹੇ ਸਵਾਮੀ ਕੀ ਪੁਨਹ ਪੁਨਹ ਨਮਸਕਾਰਾ।
ਤੇ ਅਖੀਰਲੀ ਪੰਕਤੀ ਵਿੱਚ ਹਜ਼ੂਰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਮ ਦੀ ਮੋਹਰ ਲਾ ਕੇ ਕਹਿੰਦੇ ਨੇ ਕਿ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਜਿਹੜੀ ਹੈ ਨਾ, ਜਦੋਂ ਦੇ ਉਸ ਸ਼ਰਨ ਵਿੱਚ ਆਏ ਉਦੋਂ ਤੋਂ ਸਾਡੇ ਜਨਮਾਂ ਜਨਮਾਂਤਰਾਂ ਦੀ ਫਾਈ ਕੱਟੀ ਗਈ, ਸਾਨੂੰ ਪੂਰੇ ਗੁਰੂ ਨੇ ਸੱਚ ਦਾ ਉਪਦੇਸ਼ ਦ੍ਰਿੜ ਕਰਵਾਇਆ, ਤੇ ਪੁਨੇ ਪੁਨੇ ਨਮਸਕਾਰਾ। ਕਹਿੰਦੇ ਮੈਂ ਵਾਰ ਵਾਰ ਇਹੋ ਜਿਹੇ ਮਹਾਨ ਸਤਿਗੁਰੂ ਨੂੰ ਨਮਸਕਾਰ ਕਰਦਾ ਹਾਂ ਜਿਹੜਾ ਗੁਰੂ ਮਹਾਨ ਹੈ। ਔਰ ਸਾਧ ਸੰਗਤ ਜੀ ਯਾਦ ਰੱਖਣਾ, ਸਾਡਾ ਗੁਰੂ ਦੁਨੀਆਂ ਤੇ ਉਹ ਮਹਾਨ ਗੁਰੂ ਹੈ ਸ਼ਬਦ ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਹਨੇ ਨਾ ਕਿਤੇ ਜੰਮਣਾ ਤੇ ਨਾ ਮਰਨਾ ਹੈ ਔਰ ਸਦੀਵੀ ਰਹਿਣਾ ਹੈ। ਔਰ ਸਾਧ ਸੰਗਤ ਇਹਦੇ ਬਾਰੇ ਹਜ਼ੂਰ ਨੇ ਬਾਣੀ 'ਚ ਸ਼ਬਦ ਵੀ ਵਰਤੇ ਨੇ, ਆਪਾਂ ਬੜੇ ਪਿਆਰ ਨਾਲ ਪੜ੍ਹਦੇ ਹਾਂ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਕਹਿੰਦੇ ਸਾਡਾ ਗੁਰੂ ਸਦਾ ਕਾਇਮ ਰਹਿਣ ਵਾਲਾ ਹੈ, ਥਿਰ ਰਹਿਣ ਵਾਲਾ ਹੈ, ਔਰ ਨਾ ਆਏ ਨਾ ਜਾਏ, ਨਾ ਜੰਮਣਾ ਹੈ ਤੇ ਨਾ ਮਰਨਾ ਹੈ, ਕਿਉਂਕਿ ਦੁਨਿਆਵੀ ਗੁਰੂ ਦੇਹਧਾਰੀ ਗੁਰੂ ਜੰਮਦਾ ਵੀ ਹੈ, ਸਾਧ ਸੰਗਤ ਮਰਦਾ ਵੀ ਹੈ। ਤੇ ਮਹਾਰਾਜ ਨੇ ਫਿਰ ਅੱਗੇ ਬਚਨ ਕੀਤਾ ਉਹ ਅਬਿਨਾਸ਼ੀ ਪੁਰਖ ਹੈ ਸਭ ਮੈਂ ਰਿਹਾ ਸਮਾਏ। ਅਬਿਨਾਸ਼ੀ ਦਾ ਅਰਥ ਹੈ ਜਿਹੜਾ ਕਿਤੇ ਨਾਸ਼ ਵੀ ਨਹੀਂ ਹੁੰਦਾ, ਕਿਉਂਕਿ ਸ਼ਬਦ ਹੈ ਨਾ, ਸ਼ਬਦ ਨੂੰ ਸਾਧ ਸੰਗਤ ਜੀ ਦੁਨੀਆਂ ਦੀ ਕੋਈ ਤਾਕਤ ਖਤਮ ਨਹੀਂ ਕਰ ਸਕਦੀ, ਸ਼ਬਦ ਸਦੀਵੀ ਤੌਰ ਤੇ ਸੱਚ ਹੈ। ਔਰ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਭ ਮੈਂ ਰਿਹਾ ਸਮਾਏ, ਔਰ ਸ਼ਬਦ ਗੁਰੂ ਦੇ ਅੰਦਰ ਹੀ ਸਭ ਤੋਂ ਵੱਡਾ ਇਹ ਗੁਣ ਹੈ ਕਿ ਉਹ ਹਰੇਕ ਦੇ ਅੰਦਰ ਸਮਾ ਸਕਦਾ ਹੈ। ਅਸੀਂ ਇੱਥੇ ਬੈਠੇ ਗੁਰੂ ਦੀ ਗੱਲ ਕਰ ਰਹੇ ਹਾਂ, ਅਸੀਂ ਗੁਰੂ ਦੀ ਗੱਲ ਸੁਣ ਰਹੇ ਹਾਂ, ਬਾਣੀ ਪੜ੍ਹ ਰਹੇ ਹਾਂ, ਕੀਰਤਨ ਸੁਣ ਰਹੇ ਹਾਂ, ਮਾਨੋ ਕਿ ਗੁਰੂ ਦੇ ਅੰਦਰ ਉਹ ਸਮਰੱਥਾ ਸਾਡੇ 'ਚ ਗੁਰੂ ਸਮਾ ਗਿਆ ਹੈ। ਔਰ ਸਾਧ ਸੰਗਤ, ਸਰੀਰ ਕਿਸੇ ਮਨੁੱਖ ਦੇ ਅੰਦਰ ਸਮਾ ਨਹੀਂ ਸਕਦਾ, ਹਮੇਸ਼ਾ ਸ਼ਬਦ ਹੀ ਸਮਾ ਸਕਦਾ ਹੈ। ਇਸ ਕਰਕੇ ਹਜ਼ੂਰ ਨੇ ਸਾਨੂੰ ਉਸ ਮਹਾਨ ਸਤਿਗੁਰੂ ਨਾਲ ਜੁੜਨ ਦੀ ਤਾਕੀਦ ਕੀਤੀ ਹੈ। ਆਓ ਅੱਗੇ ਬੜੇ ਪਿਆਰ ਦੇ ਨਾਲ ਜੋ ਲੜੀਵਾਰ ਕਥਾ ਇਸ ਪਵਿੱਤਰ ਅਸਥਾਨ 'ਤੇ ਚੱਲ ਰਹੀ ਹੈ, ਇਹਦੀ ਵਿਚਾਰ ਨੂੰ ਸਰਵਣ ਕਰਨ ਦਾ ਯਤਨ ਕਰੀਏ ਜੀ।
ਰਾਗ ਬਿਲਾਵਲ ਮਹੱਲਾ ਪੰਜਵਾ ਦੁਪਦੇ ਕਾਰਨਾਵਾ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਬਿਲਾਵਲ ਰਾਗ ਦੇ ਅੰਦਰ ਦੋ ਪਦਿਆਂ ਦੇ ਅੰਦਰ ਔਰ ਨੌਵੇਂ ਘਰ ਦੇ ਵਿੱਚ ਸਾਧ ਸੰਗਤ ਸਾਨੂੰ ਬੜੇ ਪਿਆਰ ਸਤਿਕਾਰ ਸਹਿਤ ਸਮਝਾ ਰਹੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਅਕਾਲ ਪੁਰਖ ਵਾਹਿਗੁਰੂ ਇੱਕ ਹੈ ਔਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਸੱਚ ਹੈ ਤੇ ਗੁਰੂ ਦੀ ਕਿਰਪਾ ਨਾਲ ਹੀ ਉਹਦੀ ਪ੍ਰਾਪਤੀ ਹੋ ਸਕਦੀ ਹੈ।
ਆਪੇ ਮੇਲ ਲਏ,
ਹਜ਼ੂਰ ਬਖਸ਼ਿਸ਼ ਕਰਦੇ ਨੇ ਵੀ ਜਦੋਂ, ਕਿਉਂਕਿ ਉਸੇ ਪ੍ਰਕਰਨ ਨਾਲ ਹੀ ਸ਼ਬਦ ਜੁੜਦਾ, ਜਦੋਂ ਪੂਰੇ ਗੁਰੂ ਦੀ ਪ੍ਰਾਪਤੀ ਹੋਈ ਨਾ ਤੇ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ, ਆਪਣੇ ਨਾਲ ਮੇਲ ਲਿਆ ਹੈ।
ਜਬ ਤੇ ਸਰਨ ਤੁਮਾਰੀ ਆਏ ਤਬ ਤੇ ਦੁੱਖ ਗਏ।
ਹਜ਼ੂਰ ਕਹਿੰਦੇ ਜਦੋਂ ਦਾ ਮੈਂ ਆਪ ਜੀ ਦੀ ਸ਼ਰਨ ਵਿੱਚ ਆਇਆ ਹਾਂ, ਮੇਰੇ ਸਾਰੇ ਜਿਹੜੇ ਦੁੱਖ ਨੇ, ਰੋਗ ਨੇ, ਜਿਹੜੇ ਵਿਕਾਰ ਪੰਜ ਚਿੰਬੜੇ ਹੋਏ ਨੇ ਮਨੁੱਖ ਨੂੰ, ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਖਤਮ ਹੋ ਗਏ ਹਨ। ਵਿਸ਼ਰਾਮ ਦੇ ਕੇ ਮਹਾਰਾਜ ਅੱਗੇ ਸਮਝਾ ਰਹੇ ਹਨ।
ਤਾਜੇ ਅਭਿਮਾਨ ਵਰ ਚਿੰਤ ਬਿਰਾਨੀ ਸਾਧ ਹੈ ਸਰਨ ਪਏ।
ਸਾਹਿਬ ਕਹਿੰਦੇ ਨੇ ਕਿ ਤਜ ਅਭਿਮਾਨ, ਜਿਹੜਾ ਹੰਕਾਰ ਹੈ ਨਾ ਸਾਧ ਸੰਗਤ, ਹਜ਼ੂਰ ਕਹਿੰਦੇ ਇਹ ਹੰਕਾਰ ਵੀ ਖਤਮ ਹੋ ਗਿਆ ਔਰ ਇਸ ਹੰਕਾਰ ਤੋਂ ਜਦੋਂ ਮੁਕਤੀ ਮਿਲ ਗਈ ਨਾ, ਮਹਾਰਾਜ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਅਰ ਚਿੰਤ ਬਿਰਾਨੀ, ਜਿਹੜੀ ਚਿੰਤਾ ਸੀ ਇਹ ਵੀ ਖਤਮ ਹੋ ਗਈ, ਹੰਕਾਰ ਵੀ ਖਤਮ ਹੋ ਗਿਆ। ਕਦੋਂ? ਸਾਧ ਹੈ ਸ਼ਰਨ ਪਏ। ਇੱਥੇ ਵੀ ਸਾਧ ਹੈ ਦਾ ਅਰਥ ਹੈ ਗੁਰੂ, ਜਦੋਂ ਦੇ ਗੁਰੂ ਦੀ ਸ਼ਰਨ ਵਿੱਚ ਆ ਕੇ ਪਏ ਹਾਂ। ਜਿਹੜਾ ਵੀ ਗੁਰੂ ਦੀ ਸ਼ਰਨ ਵਿੱਚ ਪਿਆ ਹੈ ਨਾ ਸਾਧ ਸੰਗਤ, ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਹੈ ਵੀ ਉਹਦੇ ਅੰਦਰ ਅੰਤਰੀਵ ਤੌਰ ਤੇ ਇੱਕ ਆਨੰਦ ਬਣਦਾ ਤੇ ਉਹਦੀਆਂ ਸਾਰੀਆਂ ਚਿੰਤਾਵਾਂ, ਇੱਥੋਂ ਤੱਕ ਜੰਮਣ ਮਰਨ ਦੀਆਂ ਚਿੰਤਾਵਾਂ ਵੀ ਖਤਮ ਹੋ ਜਾਂਦੀਆਂ ਨੇ ਤੇ ਇਹ ਆਨੰਦ ਉਦੋਂ ਬਰਕਰਾਰ ਰਹਿੰਦਾ ਹੈ, ਇਹ ਚਿੰਤਾ ਉਦੋਂ ਖਤਮ ਹੁੰਦੀ ਹੈ ਜਦੋਂ ਅਸੀਂ ਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਹਾਂ। ਤੇ ਗੁਰੂ ਦੀ ਸ਼ਰਨ ਆਇਆ ਹੋਇਆ ਮਨੁੱਖ ਉਹਦੇ ਤੇ ਭਾਵੇਂ ਫਿਰ ਸਾਧ ਸੰਗਤ ਜੀ ਰੰਬੀਆਂ ਚੱਲਣ, ਉਹਦੇ ਤੇ ਭਾਵੇਂ ਆਪਾਂ ਦੇਖਿਆ ਆਪਣੇ ਇਤਿਹਾਸ ਦੇ ਅੰਦਰ ਉਹਨੂੰ ਉਬਲਦੀ ਦੇਗ 'ਚ ਬਿਠਾਇਆ ਜਾਵੇ, ਉਹ ਕਿਸੇ ਵੀ ਤਰੀਕੇ ਨਾਲ ਆਰੇ ਨਾਲ ਚੀਰ ਕੇ ਸ਼ਹੀਦ ਕੀਤਾ ਜਾਵੇ, ਪਰ ਸਾਡਾ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਵੀ ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਗਿਆ, ਜਿਹਨੇ ਗੁਰੂ ਦੇ ਬਚਨਾਂ ਨੂੰ ਸਰਵਣ ਕਰ ਲਿਆ ਨਾ, ਉਹਦਾ ਆਨੰਦ ਕੋਈ ਖੋ ਨਹੀਂ ਸਕਦਾ ਤੇ ਉਹਦੀ ਚਿੰਤਾ ਤੇ ਉਹਦਾ ਹੰਕਾਰ ਇਹ ਸਭ ਕੁਝ ਖਤਮ ਹੋ ਜਾਂਦਾ ਹੈ। ਬੀਤੀ 16 ਜੁਲਾਈ ਨੂੰ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਲਹਿਰ ਦਾ ਆਗਾਜ਼ ਕੀਤਾ ਹੈ, ਜਿਸ ਲਹਿਰ ਦਾ ਨਾਂ ਹੈ ਸਿੱਖੀ ਸਰੂਪ ਮੇਰਾ ਅਸਲੀ ਰੂਪ, ਔਰ ਇਹਨੂੰ ਜੋੜਿਆ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ 300 ਸਾਲਾ ਜਨਮ ਦਿਹਾੜੇ ਦੀ ਸ਼ਤਾਬਦੀ ਦੇ ਨਾਲ। ਸਾਧ ਸੰਗਤ, ਮਾਨਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਰਦਾਸ ਬੇਨਤੀ ਕਰਕੇ ਆਏ, ਔਰ ਮੈਂ ਸੋਚ ਰਿਹਾ ਸੀ ਵੀ ਸੱਚਮੁੱਚ ਜਦੋਂ ਸਾਡੇ ਇਤਿਹਾਸ ਦੇ ਅੰਦਰ ਸਾਧ ਸੰਗਤ ਜੀ ਇਹੋ ਜਿਹੇ ਮਹਾਨ ਸੂਰਮਿਆਂ ਦਾ ਜ਼ਿਕਰ ਚੱਲਦਾ ਹੈ ਔਰ ਭਾਈ ਤਾਰੂ ਸਿੰਘ ਵਰਗੇ ਉਹ ਮਹਾਨ ਯੋਧੇ ਜਦੋਂ ਕਿਤੇ ਇਤਿਹਾਸ ਨੂੰ ਪੜ੍ਹੀਦਾ ਹੈ ਨਾ, ਤੇ ਅੱਜ ਦੇ ਨੌਜਵਾਨਾਂ ਨੂੰ, ਬੱਚਿਆਂ ਨੂੰ ਇਸ ਇਤਿਹਾਸ ਤੋਂ ਸੇਧ ਲੈਣ ਦੀ ਜ਼ਰੂਰਤ ਹੈ। ਮੈਂ ਇੱਕ ਵਿਦਵਾਨ ਨੂੰ ਪੜ੍ਹ ਰਿਹਾ ਸੀ, ਉਹ ਕਹਿੰਦਾ ਜਿਸ ਦਿਨ ਲਾਹੌਰ ਦੀ ਧਰਤੀ ਤੇ ਭਾਈ ਤਾਰੂ ਸਿੰਘ ਨੂੰ ਖੜਿਆ ਸੀ ਨਾ, ਬੜੇ ਤਸੀਹੇ ਦਿੱਤੇ, ਚਰਖੀ ਤੇ ਚਾੜਿਆ, ਹੋਰ ਬੜੇ ਤਸ਼ੱਦਦ ਕੀਤੇ, ਅਖੀਰ ਜਦੋਂ ਇਹ ਗੱਲ ਆਈ ਵੀ ਖੋਪਰ ਲਾ ਦੇਣਾ ਤੇ ਜ਼ਕਰੀਆ ਖਾਨ ਨੇ ਪੁੱਛਿਆ, ਉਹਨੇ ਕਿਹਾ ਵੀ ਤੇਰੀ ਕੋਈ ਆਖਰੀ ਖਵਾਇਸ਼? ਭਾਈ ਤਾਰੂ ਸਿੰਘ ਨੇ ਉੱਥੇ ਇੱਕ ਗੱਲ ਕਹੀ, ਕਹਿੰਦਾ ਜ਼ਕਰੀਆ ਖਾਨ ਇੱਕ ਨਹੀਂ, ਮੇਰੀਆਂ 2 ਆਖਰੀ ਖਵਾਇਸ਼ਾਂ ਨੇ। ਜ਼ਕਰੀਆ ਖਾਨ ਨੇ ਆਪਣੇ ਪੈਰ ਅੱਗੇ ਵਧਾਏ, ਉਹਨੇ ਸੋਚਿਆ ਵੀ ਪਹਿਲਾਂ ਬਹੁਤ ਤਸ਼ੱਦਦ ਕੀਤਾ ਹੈ, ਤਾਰੂ ਸਿੰਘ ਨੇ ਸਿੱਖੀ ਨਹੀਂ ਛੱਡੀ ਤੇ ਹੋ ਸਕਦਾ ਵੀ ਹੁਣ ਖੋਪਰ ਲੈਣ ਦੀ ਗੱਲ ਸੁਣ ਕੇ ਇਹ ਕਹਿ ਦੇਵੇ ਵੀ ਮੈਂ ਆਪਣਾ ਧਰਮ ਛੱਡਿਆ, ਸਿੱਖੀ ਛੱਡੀ ਤੇ ਮੇਰੀ ਜਾਨ ਬਖਸ਼ ਦਿਓ। ਪਰ ਹੋਇਆ ਬਿਲਕੁਲ ਉਲਟ, ਉਹ ਵਿਦਵਾਨ ਦੇ ਬੋਲ ਨੇ, ਕਹਿੰਦੇ ਤਾਰੂ ਸਿੰਘ ਕਹਿਣ ਲੱਗਾ ਜ਼ਕਰੀਆ ਖਾਨ ਇੱਕ ਨਹੀਂ, ਮੇਰੀਆਂ 2 ਆਖਰੀ ਖਵਾਇਸ਼ਾਂ ਨੇ। ਉਹਨੇ ਕਿਹਾ ਜੀ ਕਿਹੜੀਆਂ? ਤੇ ਉਹਨੇ ਕਿਹਾ ਪਹਿਲੀ ਖਵਾਇਸ਼ ਇਹ ਹੈ ਕਿ ਮੇਰੇ ਘਰ ਵਿੱਚ ਜਿੱਥੇ ਮੈਂ ਰਹਿੰਦਾ ਉੱਥੇ ਇੱਕ ਮੇਰੀ ਭੈਣ ਰਹਿੰਦੀ ਹੈ ਤੇ ਮੇਰੀ ਸ਼ਹੀਦੀ ਤੋਂ ਬਾਅਦ ਮੇਰੀ ਭੈਣ ਨੂੰ ਸੁਨੇਹਾ ਲਾ ਦਿਓ ਕਿ ਭੈਣੇ ਮੇਰੀਏ, ਤੇਰੇ ਵੀਰ ਭਾਈ ਤਾਰੂ ਸਿੰਘ ਨੇ ਲਾਹੌਰ ਦੇ ਨਖਾਸ ਚੌਂਕ ਵਿੱਚੋਂ ਤੇਰੇ ਨਾਂ ਤੇ ਇੱਕ ਸੁਨੇਹਾ ਭੇਜਿਆ ਹੈ ਕਿ ਜਿੰਨਾ ਚਿਰ ਮੇਰੇ ਵਿੱਚ ਸਾਹ ਪ੍ਰਾਣ ਸੀ ਨਾ, ਮੈਂ ਆਪਣੇ ਘਰ ਵਿੱਚ ਗੁਰੂ ਦੀ ਗੱਲ ਕਰਦਾ ਰਿਹਾ ਵਾਂ, ਮੈਂ ਆਏ ਗਏ ਨੂੰ ਲੋੜਵੰਦ ਨੂੰ ਲੰਗਰ ਵੀ ਛਕਾਉਂਦਾ ਰਿਹਾ ਵਾਂ। ਤੇ ਭੈਣੇ, ਅੱਜ ਤੇਰਾ ਵੀਰ ਸ਼ਹੀਦ ਹੋ ਗਿਆ ਲਾਹੌਰ ਦੀ ਧਰਤੀ ਤੇ, ਅੱਜ ਤੋਂ ਬਾਅਦ ਮੇਰੇ ਨਾਲ ਵਾਅਦਾ ਕਰ ਵੀ ਇਹ ਜ਼ਿੰਮੇਵਾਰੀ ਘਰ ਦੀ ਹੁਣ ਤੇਰੀ ਹੈ। ਸਾਡੇ ਘਰ ਵਿੱਚ ਆਇਆ ਕੋਈ ਭੁੱਖਾ ਨਾ ਜਾਵੇ ਤੇ ਇਸ ਘਰ ਵਿੱਚ ਸਿੱਖੀ ਦੀ ਗੱਲ ਚੱਲਦੀ ਰਵੇ, ਇਹਦੀ ਜ਼ਿੰਮੇਵਾਰੀ ਮੇਰੀ ਭੈਣ ਦੀ ਹੈ। ਜ਼ਕਰੀਆ ਖਾਨ ਨੇ ਕਿਹਾ ਦੂਜੀ ਖੁਆਇਸ਼, ਤੇ ਤਾਰੂ ਸਿੰਘ ਕਹਿੰਦਾ ਮੇਰੀ ਦੂਜੀ ਖੁਆਇਸ਼ ਇਹ ਹੈ ਕਿ ਜਿੱਥੇ ਘਰ ਵਿੱਚ ਮੇਰੀ ਭੈਣ ਹੈ ਉੱਥੇ ਇੱਕ ਬੁਰੜੀ ਮਾਂ ਰਹਿੰਦੀ ਹੈ, ਉਹ ਮਾਂ ਜਿਹਦੀ ਗੋਦੀ ਵਿੱਚ ਬੈਠ ਕੇ ਮੈਂ ਸਾਹਿਬਜ਼ਾਦਿਆਂ ਦਾ ਇਤਿਹਾਸ ਸੁਣਿਆ, ਉਹ ਮਾਂ ਜਿਹਦੀ ਗੋਦ ਵਿੱਚ ਬੈਠ ਕੇ ਮੈਂ ਗੁਰੂ ਦੀਆਂ ਸਾਖੀਆਂ ਸੁਣੀਆਂ, ਤੇ ਜਿਸ ਮਾਂ ਦੀ ਛਾਤੀ ਦਾ ਦੁੱਧ ਪੀ ਕੇ ਮੈਂ ਜਵਾਨ ਹੋਇਆ। ਉਹਨੇ ਕਿਹਾ ਜ਼ਕਰੀਆ ਖਾਨ, ਮੇਰੀ ਸ਼ਹੀਦੀ ਤੋਂ ਬਾਅਦ ਦੂਜਾ ਸੁਨੇਹਾ ਮੇਰੀ ਮਾਂ ਨੂੰ ਲਾਉਣਾ ਹੈ ਕਿ ਮਾਈ ਮੇਰੀਏ, ਤੇਰੇ ਪੁੱਤਰ ਤਾਰੂ ਸਿੰਘ ਨੇ ਦੂਜਾ ਸੁਨੇਹਾ ਤੇਰੇ ਨਾਂ ਤੇ ਲਾਇਆ ਹੈ ਕਿ ਜਿਸ ਤਾਰੂ ਸਿੰਘ ਨੂੰ ਤੂੰ ਆਪਣੀ ਛਾਤੀ ਦਾ ਦੁੱਧ ਪਿਲਾ ਕੇ ਜਵਾਨ ਕੀਤਾ, ਜਿਸ ਤਾਰੂ ਸਿੰਘ ਨੂੰ ਤੂੰ ਸਾਹਿਬਜ਼ਾਦਿਆਂ ਦੀਆਂ ਸਾਖੀਆਂ, ਬਾਬਾ ਬੰਦਾ ਸਿੰਘ ਬਹਾਦਰ ਦੀ ਸਾਖੀ, ਹੋਰ ਅਣਗਿਣਤ ਸਿੱਖਾਂ ਦੀਆਂ ਤੇ ਗੁਰੂਆਂ ਦੀਆਂ ਸਾਖੀਆਂ ਸੁਣਾਈਆਂ, ਅੱਜ ਤੇਰਾ ਪੁੱਤਰ ਸਿੱਖੀ ਦੀ ਖਾਤਰ ਖੋਪਰ ਤਾਂ ਲਵਾ ਗਿਆ ਹੀ, ਪਰ ਤੇਰੇ ਪੀਤੇ ਦੁੱਧ ਨੂੰ ਲਾਜ ਨਹੀਂ ਲਾਈ। ਸਾਧ ਸੰਗਤ ਜੀ, ਸੱਚਮੁੱਚ ਇਹੋ ਜਿਹੇ ਮਹਾਨ ਸੂਰਮੇ ਔਰ ਕੋਈ ਗਰੂਰ ਨਹੀਂ ਤੇ ਕੋਈ ਹੰਕਾਰ ਨਹੀਂ, ਜਿੰਨਾ ਚਿਰ ਸੰਸਾਰ ਤੇ ਵਿਚਰੇ, ਜਿੰਨੀ ਕੁ ਉਮਰ ਅਕਾਲ ਪੁਰਖ ਨੇ ਬਖਸ਼ੀ, ਭਰ ਜਵਾਨੀ 'ਚ ਉਹਨਾਂ ਸ਼ਹੀਦੀ ਦਿੱਤੀ ਸੀ। ਪਰ ਯਾਦ ਰੱਖਣਾ ਸਾਧ ਸੰਗਤ, ਮਨ 'ਚ ਕੋਈ ਹੰਕਾਰ ਨਹੀਂ, ਮੁਗਲ ਆ ਗਏ ਉਹ ਵੀ ਪ੍ਰਸ਼ਾਦਾ ਛਕ ਗਏ, ਸਿੰਘ ਆ ਗਏ ਉਹ ਵੀ ਪ੍ਰਸ਼ਾਦਾ ਛਕ ਗਏ, ਕੋਈ ਕਿਸੇ ਨਾਲ ਵਿਤਕਰਾ ਨਹੀਂ। ਤੇ ਜਿਸ ਦਿਨ ਇਹ ਪਤਾ ਲੱਗਾ ਕਿ ਸ਼ਹੀਦ ਕਰ ਦਿੱਤਾ ਜਾਣਾ ਹੈ, ਤੇ ਸਾਧ ਸੰਗਤ ਉਦੋਂ ਵੀ ਕੋਈ ਚਿੰਤਾ ਨਹੀਂ। ਮਹਾਰਾਜ ਲੜੀਵਾਰ ਸ਼ਬਦ ਦੇ ਵਿੱਚ ਬੜੇ ਪਿਆਰ ਨਾਲ ਸਮਝਾ ਰਹੇ ਨੇ, ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ, ਤਜ ਅਭਿਮਾਨ ਅਰ ਚਿੰਤ ਬਿਰਾਨੀ ਸਾਧ ਸ਼ਰਨ ਪਏ। ਜਦੋਂ ਦੇ ਗੁਰੂ ਦਾ ਲੜ ਫੜਿਆ ਉਦੋਂ ਤੋਂ ਸਾਰੀਆਂ ਚਿੰਤਾਵਾਂ ਵੀ ਖਤਮ ਹੋ ਗਈਆਂ, ਮਰਨ ਦਾ ਡਰ ਵੀ ਖਤਮ ਹੋ ਗਿਆ, ਤੇ ਜਿਹੜਾ ਹੰਕਾਰ ਸੀ ਮਨ ਵਿੱਚ ਉਹ ਵੀ ਖਤਮ ਹੋ ਗਿਆ ਹੈ।
ਜਪ ਜਪ ਨਾਮ ਤੁਮਾਰੋ ਪ੍ਰੀਤਮ ਤਨ ਤੇ ਰੋਗ ਖਾਏ।
ਹਜ਼ੂਰ ਕਹਿੰਦੇ, ਹੇ ਪ੍ਰੀਤਮ ਕਾਲ ਪੁਰਖ ਵਾਹਿਗੁਰੂ, ਤੇਰਾ ਨਾਮ ਜਪ ਜਪ ਕੇ, ਤੇਰਾ ਸਿਮਰਨ ਕਰ ਕਰਕੇ, ਤੇਰੀ ਬਾਣੀ ਨੂੰ ਪੜ੍ਹ ਕੇ ਵਿਚਾਰ ਕੇ, ਜਿਹੜੇ ਤਨ ਦੇ ਰੋਗ ਸਨ ਇਹ ਵੀ ਸਾਰੇ ਖਤਮ ਹੋ ਗਏ ਨੇ। ਆਮ ਕਰਕੇ ਅੱਜ ਥੋੜਾ ਜਿਹਾ ਯੁੱਗ ਇਸ ਤਰ੍ਹਾਂ ਦਾ ਹੈ, ਸੋਸ਼ਲ ਮੀਡੀਆ ਤੇ ਬੜਾ ਕਈ ਵਾਰ ਪ੍ਰਚਾਰ ਹੁੰਦਾ ਹੈ ਕਿ ਵੇਖੋ ਜੀ ਬਾਣੀ ਜਿਹੜੀ ਹੈ ਸਾਡੇ ਮਨ ਦੇ ਰੋਗ ਘਟਦੀ ਹੈ, ਪਰ ਅੱਜ ਦੇ ਲੜੀਵਾਰ ਸ਼ਬਦ 'ਚ ਹਜ਼ੂਰ ਕਹਿੰਦੇ ਤਨ ਦੇ ਰੋਗ ਵੀ ਚਲੇ ਜਾਂਦੇ ਆ ਜੇ ਅਸੀਂ ਗੁਰੂ ਦੇ ਉੱਤੇ ਸ਼ਰਧਾ ਰੱਖੀਏ। ਬੜੇ ਪਿਆਰੇ ਬੋਲ ਨੇ, ਜਪ ਜਪ ਨਾਮ ਤੁਮਾਰੋ ਪ੍ਰੀਤਮ ਤਨ ਤੇ ਰੋਗ ਖਏ। ਹਜ਼ੂਰ ਕਹਿੰਦੇ ਸਾਰੇ ਰੋਗ ਚਲੇ ਗਏ, ਖਤਮ ਹੋ ਗਏ। ਔਰ ਮਹਾਰਾਜ ਸੱਚੇ ਪਾਤਸ਼ਾਹ ਦਾ ਘਰ ਹੈ ਨਾ ਜਿਹੜਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਸਾਧ ਸੰਗਤ ਇੱਥੇ ਆ ਕੇ ਦਰਸ਼ਨ ਕਰਨੇ ਤੇ ਬੜੇ ਵੱਡੇ ਭਾਗ ਨੇ, ਇਸ ਸਰੋਵਰ 'ਚ ਆ ਕੇ ਇਸ਼ਨਾਨ ਕਰਨਾ ਤੇ ਬਹੁਤ ਵੱਡੇ ਭਾਗ ਨੇ, ਗੁਰੂ ਰਾਮਦਾਸ ਮਹਾਰਾਜ ਦੀ ਬਾਣੀ ਪੜ੍ਹਨੀ ਉਦੋਂ ਵੀ ਵੱਡੇ ਭਾਗ ਨੇ। ਪਰ ਭੱਟਾਂ ਨੇ ਜਦੋਂ ਗੁਰੂ ਰਾਮਦਾਸ ਮਹਾਰਾਜ ਦੀ ਸਿਫਤ ਕੀਤੀ ਨਾ, ਉਹਨਾਂ ਨੇ ਬਾਬੇ ਹਰਦਾਸ ਜੀ ਦਾ ਜ਼ਿਕਰ ਵੀ ਕੀਤਾ ਜੋ ਗੁਰੂ ਰਾਮਦਾਸ ਮਹਾਰਾਜ ਦੇ ਪਿਤਾ ਜੀ ਸਨ। ਉਹਨਾਂ ਨੇ ਇੱਕ ਪੰਕਤੀ ਵਰਤੀ ਹੈ, ਉਹ ਕਹਿੰਦੇ ਨੇ ਕਬ ਕਲ ਠਾਕਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੇ। ਕਹਿੰਦੇ ਬਾਬਾ ਹਰਦਾਸ, ਤੇਰੇ ਪੁੱਤਰ ਗੁਰੂ ਰਾਮਦਾਸ ਦਾ ਨਾਂ ਲੈਣ ਦੇ ਨਾਲ ਜਿਹੜੇ ਹਿਰਦੇ ਰੂਪੀ ਸਰੋਵਰ ਊਣੇ ਆ ਨਾ, ਜਿਹੜੇ ਵਕਾਰਾਂ ਨਾਲ ਭਰੇ ਆ, ਮਹਾਰਾਜ ਸੱਚੇ ਪਾਤਸ਼ਾਹ ਇਹ ਵੀ ਗੁਣਾਂ ਨਾਲ ਭਰ ਜਾਂਦੇ ਆ। ਇੱਥੇ ਭੱਟ ਸਾਹਿਬਾਨ ਹਾਲਾਂਕਿ ਦਰਸ਼ਨ ਕਰਨ ਦੀ ਗੱਲ ਨਹੀਂ ਕਰ ਰਹੇ, ਇਸ਼ਨਾਮ ਹੀ ਕਰਨ ਦੀ ਗੱਲ ਨਹੀਂ ਕਰ ਰਹੇ, ਕੇਵਲ ਗੁਰੂ ਰਾਮਦਾਸ ਮਹਾਰਾਜ ਦਾ ਨਾਂ ਲੈਣ ਦੇ ਨਾਲ ਕਹਿੰਦੇ ਨੇ ਸਾਰੇ ਰੋਗ ਖਤਮ ਹੋ ਜਾਂਦੇ ਨੇ। ਅੱਜ ਦੇ ਪਵਿੱਤਰ ਸ਼ਬਦ ਵਿੱਚ ਵੀ ਮਹਾਰਾਜ ਕਹਿ ਰਹੇ ਨੇ, ਤੇਰਾ ਨਾਮ ਜਪਿਆ, ਤੇਰੀ ਬੰਦਗੀ ਕੀਤੀ, ਤੇ ਹਜ਼ੂਰ ਕਹਿੰਦੇ ਸਾਰੇ ਤਨ ਦੇ ਰੋਗ ਵੀ ਖਤਮ ਹੋ ਗਏ ਹਨ।
ਮਹਾ ਮੁਗਦ ਅਜਾਨ ਅਗਿਆਨੀ ਰਾਖੇ ਧਾਰ ਦਏ।
ਹਜ਼ੂਰ ਕਹਿੰਦੇ ਵੀ ਸਾਨੂੰ ਤੁਸੀਂ ਅਗਿਆਨੀਆਂ ਨੂੰ, ਅਸੀਂ ਮਹਾ ਮੁਗਦ ਅਗਿਆਨੀ ਆ, ਔਰ ਇੱਥੋਂ ਤੱਕ ਵੀ ਗਿਆਨ ਤੋਂ ਹੀਣੇ ਆ, ਮੂਰਖ ਆ, ਅਲਪੱਗ ਜੀਵ ਆ, ਪਰ ਸੱਚੇ ਪਾਤਸ਼ਾਹ ਮਹਾਰਾਜ ਤੁਸੀਂ ਕਿਰਪਾ ਕੀਤੀ, ਰਾਖੇ ਧਾਰ ਦਏ, ਤੁਸੀਂ ਦਇਆ ਕਰਕੇ ਤੇ ਤਰਸ ਕਰਕੇ ਸਾਨੂੰ ਰੱਖ ਲਿਆ। ਗੁਰੂ ਦੇ ਘਰ ਵਿੱਚ ਜਿਹੜੀ ਦਇਆ ਤੇ ਤਰਸ ਹੈ ਨਾ, ਗੁਰੂ ਤਰਸ ਹੀ ਕਰਦਾ ਹੈ ਹਰ ਇੱਕ ਦੇ ਉੱਤੇ, ਪਰ ਸ਼ਰਤ ਇਹ ਹੈ ਵੀ ਅਸੀਂ ਗੁਰੂ ਦੇ ਘਰ ਵਿੱਚ ਸਨਿਮਰ ਹੋ ਕੇ, ਆਪਣਾ ਮਨ ਨੀਵਾਂ ਤੇ ਮਤ ਉੱਚੀ ਰੱਖ ਕੇ, ਗੁਰੂ ਦੇ ਅੱਗੇ ਸਨਿਮਰ ਨਮਸਕਾਰ ਕਰੀਏ ਨਾ, ਤੇ ਗੁਰੂ ਸਾਹਿਬ ਕਿਰਪਾ ਕਰਦੇ ਆ, ਦਇਆ ਕਰਦੇ ਆ, ਤਰਸ ਕਰਦੇ ਆ। ਕਈ ਵਾਰ ਤੁਸੀਂ ਸੰਸਾਰ ਵਿੱਚ ਵੇਖੋ ਮਨੁੱਖ ਨੂੰ ਨਹੀਂ ਪਤਾ ਹੁੰਦਾ ਵੀ ਮੈਂ ਸੰਸਾਰ ਵਿੱਚ ਆਹ ਪਦਵੀ ਪ੍ਰਾਪਤ ਕਰ ਲੈਣੀ ਹੈ, ਪਰ ਜਦੋਂ ਕਿਤੇ ਮਨੁੱਖ ਉਸ ਪਦਵੀ ਤੇ ਬੈਠ ਜਾਂਦਾ ਹੈ ਤੇ ਉੱਥੇ ਫਿਰ ਅਕਾਲ ਪੁਰਖ ਦਾ ਸ਼ੁਕਰਾਨਾ ਹੀ ਆ, ਗੁਰੂ ਦਾ ਸ਼ੁਕਰਾਨਾ ਹੀ ਆ। ਗੁਰੂ ਤਰਸ ਕਰਕੇ ਉਹ ਕੁਝ ਵੀ ਬਖਸ਼ਿਸ਼ਾਂ ਕਰ ਦਿੰਦਾ ਹੈ ਜਿਹਦੇ ਬਾਰੇ ਸਾਨੂੰ ਚਿੱਤ ਚੇਤਾ ਵੀ ਨਹੀਂ ਹੁੰਦਾ। ਬਾਣੀ ਕਹਿੰਦੀ ਹੈ ਨਾ, ਨਦੀਆਂ ਵਿੱਚ ਟਿੱਬੇ ਦਿਖਾਲੇ, ਥੱਲੀ ਕਰੇ ਅਸਗਾਹ, ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾਹ। ਇਹ ਮਹਾਰਾਜ ਸੱਚੇ ਪਾਤਸ਼ਾਹ ਦੇ ਹੱਥ ਵਿੱਚ ਹੈ ਤੇ ਇੱਥੋਂ ਤੱਕ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਕਹਿੰਦੇ ਮਹਾਰਾਜ ਅਸੀਂ ਤੇ ਮੂੜ ਸੀ, ਮੁਗਧ ਸੀ, ਅਗਿਆਨੀ ਸੀ, ਅਲਪੱਗ ਜੀਵ ਸਾਂ, ਪਰ ਤੁਸੀਂ ਤਰਸ ਕਰਕੇ ਸਾਨੂੰ ਰੱਖ ਲਿਆ, ਜਦੋਂ ਦੇ ਅਸੀਂ ਤੁਹਾਡੀ ਸ਼ਰਨ ਵਿੱਚ ਆਏ ਹਾਂ।
ਕਹੋ ਨਾਨਕ ਗੁਰਪੂਰਾ ਭੇਟਿਓ ਆਵਨ ਜਾਣ ਰਹੇ।
ਮਹਾਰਾਜ ਕਹਿੰਦੇ ਜਦੋਂ ਦਾ ਪੂਰਾ ਗੁਰੂ ਮਿਲਿਆ ਹੈ ਤੇ ਪੂਰੇ ਗੁਰੂ ਦੀ ਸੰਗਤ ਮਿਲੀ ਹੈ, ਸਾਡਾ ਆਵਣ ਜਾਣਾ ਭਾਵ ਕੇ ਜੰਮਣ ਮਰਨਾ ਖਤਮ ਹੋ ਗਿਆ। ਲੜੀਵਾਰ ਸ਼ਬਦ ਵਿੱਚ ਵੀ ਤੇ ਹੁਕਮਨਾਮੇ ਦੇ ਸ਼ਬਦ ਵਿੱਚ ਵੀ ਮਹਾਰਾਜ ਸਾਹਿਬ ਜੀ ਨੇ ਸਾਧ ਸੰਗ, ਗੁਰੂ ਦਾ ਸੰਗ, ਗੁਰਮੁਖਾਂ ਦੀ ਸੰਗਤ ਤੇ ਪੂਰੇ ਗੁਰੂ ਦੀ ਸੰਗਤ ਕਰਨ ਵਾਸਤੇ ਸਾਨੂੰ ਪ੍ਰੇਰਿਤ ਕੀਤਾ ਹੈ। ਪੂਰਾ ਗੁਰੂ ਅੱਜ ਸਾਡਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਜੋ ਸਦੀਵੀ ਤੌਰ ਤੇ ਗੁਰੂ ਹੈ। ਸਾਧ ਸੰਗਤ ਇਹ ਉਹ ਗੁਰੂ ਹੈ ਜਿਹਦਾ ਕਿਤੇ ਸੰਸਾਰ ਤੇ ਜੋਤੀ ਜੋਤ ਦਿਹਾੜਾ ਨਹੀਂ ਮਨਾਇਆ ਜਾਵੇਗਾ। ਇਸ ਗੁਰੂ ਦਾ ਪਹਿਲਾ ਪ੍ਰਕਾਸ਼ ਪੁਰਬ ਤਾਂ ਮਨਾਉਂਦੇ ਹਾਂ, ਇਸ ਮਹਾਨ ਸਤਿਗੁਰੂ ਦਾ ਗੁਰਤਾ ਗੱਦੀ ਦਿਵਸ ਤਾਂ ਮਨਾਉਂਦੇ ਹਾਂ, ਪਰ ਯਾਦ ਰੱਖਣਾ ਸਾਧ ਸੰਗਤ ਇਹ ਗੁਰੂ ਜੁਗੋ ਜੁਗ ਅਟਲ ਹੈ, ਔਰ ਇਸ ਜੁਗੋ ਜੁਗ ਅਟਲ ਸਤਿਗੁਰੂ ਨਾਲ ਜੁੜ ਕੇ ਅਸੀਂ ਆਪਣਾ ਜਿਹੜਾ ਮਨ ਹੈ ਇਹਨੂੰ ਗੁਰੂ ਚਰਨਾਂ 'ਚ ਰੱਖ ਕੇ ਕਾਲ ਪੁਰਖ ਦੀ ਪ੍ਰਾਪਤੀ ਕਰ ਸਕਦੇ ਹਾਂ। ਸਭ ਸੰਗਤਾਂ ਦਾ ਧੰਨਵਾਦ, ਧੰਨਵਾਦ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਧੰਨਵਾਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਔਰ ਧੰਨਵਾਦ ਮਾਨਯੋਗ ਸਿੰਘ ਸਾਹਿਬ, ਗਿਆਨੀ ਜਗਤਾਰ ਸਿੰਘ ਜੀ, ਮੁੱਖ ਗ੍ਰੰਥੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ, ਜਿਨ੍ਹਾਂ ਨੇ ਸਾਧ ਸੰਗਤ ਜੀ ਆਪ ਸੰਗਤਾਂ ਦੇ ਦਰਸ਼ਨ ਦੀਦਾਰੇ ਕਰਵਾਏ ਨੇ। ਆਓ ਸ਼ਬਦ ਦੀਆਂ ਆਖਰੀ ਦੋ ਪੰਕਤੀਆਂ ਪੜ੍ਹ ਕੇ ਫਿਰ ਆਪਾਂ ਫਤਿਹ ਬੁਲਾਵਾਂਗੇ ਜੀ।
ਮਹਾ ਮੁਗਧ ਅਜਾਨ ਅਗਿਆਨੀ ਰਾਖੇ ਧਾਰ ਦਏ, ਕਹੋ ਨਾਨਕ ਗੁਰ ਪੂਰਾ ਭੇਟਿਓ ਆਵਨ ਜਾਣ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।